तेरा पुन सतगुरु विचार कै समत बिरद ते आ चैत रच्यो निज सदन को जिसकी थिर बुनियाद।
वाहिगुरु जी का खालसा, वाहिगुरु जी की फतेह। अब भैणे गल मिल है अंक सहेलड़िया मिलकै करहै कहानियां समरथ कंत किया। परम सत्कार योग सम्मान योग गुरु का खास रूप गुरु खालसा सात संगत दीन ते दुनिया दे मालक सर्व सांझी वालता दे सांझे रहबर कलयुगी जीवां दे उधार करता धन धन श्री गुरु ग्रंथ साहिब जी महाराज गुरदेव जी दे पवित्र चरणा कमलां च संध्या समय दे संध्या वेले दे दवाना च एकत्र होके हाजरियां भर के सतगुरां दा पावन पवित्र इतिहास बहुत ही श्रद्धा भावना सत्कार नाल आप जी सरवण कर रहे हो। अकाल पुरख वाहिगुरु परमेश्वर जी आप श्री अमृतसर सरोवर की सेवा करने वास्ते मात लोक की धरती ते आए हैं। धन गुरु अर्जन देव साहब जी ने अकाल पुरख जी दे सन्मुख होके सूही राग विच पावन शब्द उचारण किया। संतां के कारज आप खलोया हर काम करावण आया राम। धरत सुहावी ताल सुहावा विच अमृत जल छाया राम। इस पावन पवित्र शब्द दी विचार कल दी कथा विच आपां सारयां ने रल मिल के विचारी है। ये शब्द जदों सतगुरु गुरु अर्जन साहब ने उच्चारण किया तो निरंकार अकाल पुरख जी ने धन गुरु अर्जन साहब जी महाराज जी नूं बचन कहे कि इस धरती ते मंदिर बहुत बने हैं पर मेरा मंदिर किसी ने नहीं बनाया। तुसी इत्थे साडा मंदिर बनाओ उहदा नां हरि मंदिर होवे। ओ किस ढंग नाल बनाउणा है ओ सारी व्यौंतबंदी अकाल पुरख जी ने गुरु अर्जन साहब जी नूं समझाई है कि इस पर पासे चार दरवाजे होण, पछम दिशा वाले पासे पुल वधा होवे, दर्शनी ड्योढ़ी इस थां ते बनाउणी है, इस तरह का उच्चा गुंबद बनना चाहिए है। सारा नक्शा अकाल पुरख जी ने आप गुरु अर्जन साहब नूं दस्या। धन गुरु अर्जन साहब जी अकाल पुरख वाहिगुरु परमेश्वर जी नाल मिलाप करके बड़े प्रसन्न ने। देवी देवते भी इत्थे आए हुए सी सेवा करन लई। जदों अकाल पुरख जी अलोप होए उस वेले देवी देवते भी सारे नाल ही अलोप हो गए। जिन्ने सिख सन उत्थे सेवा करन वाले वो वेख के बड़े हैरान होए कि गुरु साहब की यह गत समझ च नहीं आई। बड़ा ही अलौकिक रूप सी, चेहरे ते बड़ा प्रताप सी, नूर सी, पता नहीं कौन सन जिन्हां नूं गुरु अर्जन साहब जी मिल के बड़े खुश होए ने, प्रसन्न होए ने। कौन सन जिन्हां दे चरणा ते गुरु अर्जन साहब ने मत्था भी टेकिया। कोई वड्डा ही होवेगा जिन्हों सतगुरां ने भी नमस्कार कीती। इस तरह दे कई सवाल सिखां दे हिरदयां च, सिखां दे मनां च उठ रहे ने। ਪਰ ਬਾਅਦ ਵਿੱਚ ਇਹੀ ਕਹਿੰਦੇ ਨੇ ਗੁਰੂ ਸਾਹਿਬ ਜੀ ਵੱਡੇ ਹਨ, ਉਹਨਾਂ ਦੀ ਵਡਿਆਈ ਵੱਡੀ ਹੈ, ਵੱਡੇ ਮਾਲਕ ਦੀ ਵੱਡੀ ਵਡਿਆਈ ਸਾਡੇ ਛੋਟੇ ਜੀਵਾਂ ਦੀ ਸਮਝ ਵਿੱਚ ਨਹੀਂ ਆ ਸਕਦੀ। ਤੋ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਵਾ ਕੇ ਆਪ ਥੜੇ ਤੇ ਬੈਠ ਕੇ ਆਪਣੀ ਨਿਗਰਾਨੀ ਚ ਸਾਰੀ ਸੇਵਾ ਕਰਾਉਂਦੇ ਨੇ। ਅਕਾਲ ਪੁਰਖ ਜੀ ਦੇ ਹੁਕਮ ਨਾਲ ਜਿਵੇਂ ਸਤਿਗੁਰੂ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾ ਰਹੇ ਨੇ, ਆਓ ਕਥਾ ਦਾ ਨਿਰੂਪਣ ਅੱਜ ਦੇ ਪ੍ਰਕਰਨ ਵਿੱਚ ਕਵੀ ਰਾਜ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਕਥਾ ਲਿਖ ਰਹੇ ਨੇ। ਆਪਾਂ ਵੀ ਸ਼ਰਧਾ ਨਾਲ ਭਾਵਨਾ ਨਾਲ ਸਤਿਗੁਰਾਂ ਦੀ ਇਸ ਕਥਾ ਨੂੰ ਸਰਵਣ ਕਰੀਏ। ਏਕਾਗਰਤਾ ਬਣਾਉਣ ਵਾਸਤੇ ਜਿਤਨੇ ਮਾਈ ਭਾਈ ਗੁਰੂ ਚਰਨਾਂ ਚ ਜੁੜ ਬੈਠੇ ਹੋ, ਸਭ ਆਪਣੀ ਰਸਨਾ ਨੂੰ ਕਰੋ ਪਵਿੱਤਰ ਰੱਖੋ ਜੀ। ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ। ਹੁਣ ਸਤਿਗੁਰੂ ਵਿਚਾਰ ਕੈ ਸਮਤ ਬਿਰਦ ਤੇ ਆਦਿ।
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਜਦੋਂ ਅਕਾਲ ਪੁਰਖ ਜੀ ਇਹ ਡਿਊਟੀ ਲਾ ਗਏ ਕਿ ਤੁਸੀਂ ਸਾਡੇ ਸੁੰਦਰ ਹਰਿਮੰਦਰ ਦੀ ਰਚਨਾ ਕਰੋ, ਤੇ ਅਕਾਲ ਪੁਰਖ ਜੀ ਤਾਂ ਸੱਚਖੰਡ ਵਾਪਸ ਚਲੇ ਗਏ, ਔਰ ਇਧਰ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵਰਗੇ ਜਿਹੜੇ ਗੁਰਸਿੱਖ ਸਨ, ਗੁਰੂ ਘਰ ਦੇ ਪੁਰਾਤਨ ਸਿੱਖ ਸਨ, ਉਹਨਾਂ ਨਾਲ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਵਿਚਾਰ ਕਰਦੇ ਨੇ, ਉਹਨਾਂ ਗੁਰਸਿੱਖਾਂ ਦੇ ਨਾਲ ਸਤਿਗੁਰੂ ਜੀ ਸਲਾਹ ਕਰਦੇ ਹਨ।
ਚੈਤਰ ਕਿਉ ਨਿਜ ਸਦਨ ਕੋ ਜਿਸ ਕੀ ਥਿਰ ਬੁਨਿਆਦ।
ਬਾਬਾ ਬੁੱਢਾ ਸਾਹਿਬ ਜੀ ਵਰਗੇ ਗੁਰਸਿੱਖਾਂ ਨਾਲ, ਭਾਈ ਗੁਰਦਾਸ ਜੀ ਵਰਗੇ ਗੁਰਸਿੱਖਾਂ ਨਾਲ ਵਿਚਾਰ ਕਰਕੇ, ਸਤਿਗੁਰੂ ਜੀ ਸਲਾਹ ਕਰਕੇ ਬੜੇ ਸੋਹਣੇ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕਰਨਾ ਚਾਹੁੰਦੇ ਨੇ, ਸੋਹਣਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਹਾਰਾਜ ਜੀ ਬਣਾਉਣਾ ਚਾਹੁੰਦੇ ਨੇ, ਜਿਸ ਸ੍ਰੀ ਹਰਿਮੰਦਰ ਸਾਹਿਬ ਦੀ ਬੁਨਿਆਦ ਸਦਾ ਵਾਸਤੇ ਥਿਰ ਰਹਿਣੀ ਹੈ, ਸਦਾ ਵਾਸਤੇ ਜਿਸ ਦੀ ਬੁਨਿਆਦ ਰਹੇਗੀ ਅਟਲ ਰਹੇਗੀ, ਰਹਿੰਦੇ ਸੰਸਾਰ ਤੱਕ ਜਿਸ ਦੀ ਬੁਨਿਆਦ ਰਹੇਗੀ। ਐਸੇ ਸੁੰਦਰ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਕਰਨਾ ਚਾਹੁੰਦੇ ਨੇ।
ਜੋ ਪਈ ਸੁਣ ਕੈ ਸਿੱਖ ਆਦਿਕ ਗੁਰਦਾਸ, ਭਗਤੋ ਬੈਲੋ ਤਰੇ ਉਲਾਸ।
ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਸਿੱਖਾਂ ਨਾਲ ਬਚਨ ਕੀਤਾ ਕਿ ਅਸੀਂ ਸਰੋਵਰ ਦੇ ਵਿੱਚ ਸੋਹਣੇ ਹਰਿਮੰਦਰ ਸਾਹਿਬ ਜੀ ਬਣਾਉਣੇ ਨੇ, ਤੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਭਗਤੂ ਜੀ, ਭਾਈ ਸਾਹਿਬ, ਭਾਈ ਬਹਿਲੋ ਜੀ, ਜਿੰਨੇ ਪੁਰਾਣੇ ਗੁਰਸਿੱਖ ਨੇ ਸਤਿਗੁਰਾਂ ਦੇ ਨਿਕਟ ਵਰਤੀ, ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਸੁਣ ਕੇ ਸਾਰੇ ਸਿੱਖ ਬੜੇ ਪ੍ਰਸੰਨ ਹੋਏ। ਭਾਈ ਬਹਿਲੋ ਜੀ, ਭਾਈ ਭਗਤੂ ਜੀ, ਭਾਈ ਗੁਰਦਾਸ ਜੀ, ਇਹ ਸਾਰੇ ਸਿੱਖ ਬੜੇ ਖੁਸ਼ ਹੋਏ, ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ।
ਸਰ ਅੰਦਰ ਹਰਿਮੰਦਰ ਸੁੰਦਰ, ਸਿਰਜੈ ਸਮਤਾ ਲੈਣਾ ਪੁਰੰਦਰ।
ਸਿੱਖ ਕਹਿਣ ਲੱਗੇ, ਸਤਿਗੁਰੂ ਜੀ, ਜੇ ਤੁਸੀਂ ਸਰੋਵਰ ਦੇ ਵਿੱਚ ਸੋਹਣੇ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕਰਨੀ ਹੈ, ਸੁੰਦਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਬਾਰ ਬਣਾਉਣੇ ਨੇ, ਮਹਾਰਾਜ ਇਹੋ ਜਿਹਾ ਸੋਹਣਾ ਦਰਬਾਰ ਬਣੇਗਾ ਸਰੋਵਰ ਵਿੱਚ ਕਿ ਉਸ ਮੰਦਰ ਦੇ ਬਰਾਬਰ ਇੰਦਰਪੁਰੀ ਦੀ ਸਵਰਗਪੁਰੀ ਵੀ ਬਰਾਬਰੀ ਨਹੀਂ ਕਰ ਸਕੇਗੀ, ਇੰਦਰਪੁਰੀ ਵੀ ਉਸ ਪਾਵਨ ਮੰਦਰ ਦੀ ਬਰਾਬਰੀ ਨਹੀਂ ਕਰ ਸਕੇਗਾ।
ਸੁਣ ਸਿੱਖਣ ਉਤਸ਼ਾਹ ਵਡੇਰਾ, ਪੰਚਾਮ੍ਰਿਤ ਕਰਵਾਏ ਕਨੇਰਾ।
ਸਤਿਗੁਰੂ ਜੀ ਦੇ ਬਚਨ ਸੁਣ ਕੇ ਸਾਰੇ ਸਿੱਖਾਂ ਵਿੱਚ ਬੜਾ ਉਤਸ਼ਾਹ ਹੈ ਕਿ ਹਰੀ ਮੰਦਰ ਦੀ ਰਚਨਾ, ਮਾਤ ਲੋਕ ਵਿੱਚ ਪਹਿਲੀ ਵਾਰ ਹਰੀ ਮੰਦਰ ਦੀ ਰਚਨਾ ਹੋਣੀ ਹੈ, ਇਸ ਕਰਕੇ ਸਿੱਖਾਂ ਦੇ ਅੰਦਰ ਬੜਾ ਉਤਸ਼ਾਹ ਹੈ। ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਭਾਈ ਸਾਹਿਬ, ਭਾਈ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਵਰਗੇ ਸਿੱਖਾਂ ਨੇ ਹੁਕਮ ਕਰਕੇ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀਆਂ ਦੇਗਾਂ, ਖੁੱਲੀਆਂ ਦੇਗਾਂ ਕੜਾ ਪ੍ਰਸ਼ਾਦ ਦੀਆਂ ਤਿਆਰ ਕੀਤੀਆਂ ਹਨ।
ਗਮਨੇ ਗੁਰੂ ਤਾਲ ਕੇ ਮਾਈ, ਸੰਗਤ ਬ੍ਰਿੰਦ ਸੰਗ ਮੈਂ ਜਾਈ।
ਔਰ ਸੋਹਣੇ ਦੇਗਾ ਤਿਆਰ ਕਰਕੇ ਕੜਾ ਪ੍ਰਸ਼ਾਦ ਦੀਆਂ ਤੇ ਸਾਰੇ ਸਿੱਖ ਇਕੱਠੇ ਹੋ ਕੇ ਦੇਗ ਲੈ ਕੇ ਮਿਸ਼ਟਾਨ ਲੈ ਕੇ ਜਿੱਥੇ ਅੱਜ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਹੋਈ ਹੋਈ ਹੈ ਇਸ ਜਗ੍ਹਾ ਤੇ ਸਾਰੇ ਸਿੱਖ ਸਤਿਗੁਰੂ ਜੀ ਦੇ ਸਮੇਤ ਆਣ ਕੇ ਇਕੱਤਰ ਹੋਏ ਨੇ ਸਰੋਵਰ ਦੇ ਐਨ ਵਿਚਕਾਰ ਜਿੱਥੇ ਸੁੰਦਰ ਮੰਦਰ ਦੀ ਰਚਨਾ ਕਰਨੀ ਹੈ ਉਸ ਜਗ੍ਹਾ ਤੇ ਆ ਕੇ ਸਾਰੀ ਸੰਗਤ ਸਾਰੇ ਸਿੱਖ ਭਾਈ ਗੁਰਦਾਸ ਜੀ ਆਦਿਕ ਸਾਰੇ ਸਿੱਖ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਹਾਜ਼ਰ ਹੋਏ ਹਨ।
ਕਾਰੀਗਰ ਬੁਲਾਵਣ ਲਠਾਨਾ ਹੀਰੇ ਮੁਕ ਤੇ ਸਭ ਬਿਉਂ ਤੇ ਬਖਾਨਾ
ਕਾਰੀਗਰਾਂ ਨੂੰ ਸੱਦ ਲਿਆ ਜਿਨ੍ਹਾਂ ਨੇ ਮੰਦਰ ਦੀ ਰਚਨਾ ਕਰਨੀ ਆ ਮੰਦਰ ਬਣਾਉਣਾ ਸੀ ਉਹਨਾਂ ਕਾਰੀਗਰਾਂ ਨੂੰ ਮਿਸਤਰੀਆਂ ਨੂੰ ਸੱਦ ਲਿਆ ਕਾਰੀਗਰਾਂ ਤੇ ਮਿਸਤਰੀਆਂ ਨੂੰ ਸੱਦ ਕੇ ਸਾਰੀ ਬਿਉਂਤ ਸਤਿਗੁਰੂ ਜੀ ਉਹਨਾਂ ਨੂੰ ਸਮਝਾਉਂਦੇ ਨੇ ਕਿ ਹਰਿਮੰਦਰ ਸਾਹਿਬ ਦੀ ਰਚਨਾ ਕਿਵੇਂ ਕਰਨੀ ਹੈ ਕਿਸ ਤਰ੍ਹਾਂ ਦਾ ਮੰਦਰ ਬਣਾਉਣਾ ਕਿਸ ਢੰਗ ਦਾ ਦਰਬਾਰ ਬਣਾਉਣਾ ਉਹ ਸਾਰੀ ਰਚਨਾ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਆਪ ਉਹਨਾਂ ਕਾਰੀਗਰਾਂ ਨੂੰ ਸਮਝਾਉਂਦੇ ਨੇ ਕਾਰੀਗਰਾਂ ਨੂੰ ਮਿਸਤਰੀਆਂ ਨੂੰ ਦੱਸਦੇ ਹਨ।
ਹਰੀ ਮੰਦਰ ਇਸ ਰੀਤ ਬਣਾਵੋ ਚਾਰ ਦੁਆਰ ਚੌਂ ਦਿਸ਼ਨ ਰਖਾਵੋ।
ਮਹਾਰਾਜ ਉਹਨਾਂ ਕਾਰੀਗਰਾਂ ਨੂੰ ਸੱਦ ਕੇ ਹੁਕਮ ਕਰਦੇ ਨੇ ਭਾਈ ਸੁਣੋ ਇੱਥੇ ਸੁੰਦਰ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕਰਨੀ ਹੈ ਔਰ ਜਿਹੜਾ ਹਰਿਮੰਦਰ ਆਪ ਜੀ ਨੇ ਇਸ ਸਰੋਵਰ ਵਿੱਚ ਰਚਨਾ ਹੈ ਬਣਾਉਣਾ ਹੈ ਉਸ ਪਾਵਨ ਮੰਦਰ ਦੇ ਚਾਰ ਦਰਵਾਜ਼ੇ ਰੱਖਣੇ ਹਨ ਕਿਉਂਕਿ ਅਕਾਲ ਪੁਰਖ ਜੀ ਦਾ ਹੁਕਮ ਸੀ ਵੀ ਚਾਰ ਦਰਵਾਜ਼ੇ ਹੋਣ ਚਾਰ ਦਰਵਾਜ਼ੇ ਤੁਸੀਂ ਸੱਚਖੰਡ ਹਰਿਮੰਦਰ ਸਾਹਿਬ ਦੇ ਬਣਾਉਣੇ ਹਨ।
ਨਗਰ ਦਿਸ਼ਾ ਤਰ ਸੇ ਤਰ ਚੀਜੈ ਦੁਆਰ ਦਰਸ਼ਨੀ ਸਰ ਤਟ ਕੀਜੈ।
ਖਾਲਸਾ ਜੀ ਹੁਣ ਤਾਂ ਸ੍ਰੀ ਅੰਮ੍ਰਿਤਸਰ ਸ਼ਹਿਰ ਬੜਾ ਵੱਡਾ ਹੋ ਕੇ ਪਸਰ ਗਿਆ ਵੱਧ ਗਿਆ ਜਦੋਂ ਸਤਿਗੁਰੂ ਜੀ ਨੇ ਹਰਿਮੰਦਰ ਸਾਹਿਬ ਦਰਬਾਰ ਬਣਾਇਆ ਉਸ ਸਮੇਂ ਜਿਹੜਾ ਨਗਰ ਸੀ ਉਹ ਦਰਬਾਰ ਦੇ ਸਾਹਮਣੇ ਸੀ ਜਿਸ ਪਾਸੇ ਦਰਬਾਰ ਸਾਹਿਬ ਦਾ ਮੂੰਹ ਹੈ ਨਾ ਦਰਸ਼ਨੀ ਡੋੜੀ ਹੈ ਉਸ ਪਾਸੇ ਨਗਰ ਵਸਿਆ ਹੁੰਦਾ ਸੀ ਪੁਰਾਣਾ ਨਗਰ ਉਸ ਪਾਸੇ ਹੁੰਦਾ ਸੀ ਤੋ ਮਹਾਰਾਜ ਜੀ ਕਹਿਣ ਲੱਗੇ ਕਿ ਜਿਸ ਪਾਸੇ ਨਗਰ ਹੈ ਉਸ ਪਾਸੇ ਪੁਲ ਦੀ ਰਚਨਾ ਕਰਨੀ ਦਰਸ਼ਨੀ ਡੋੜੀ ਉਸ ਪਾਸੇ ਬਣਾਉਣੀ ਹੈ ਉਸੇ ਪਾਸੇ ਪੁਲ ਦੀ ਰਚਨਾ ਕਰਨੀ ਹੈ ਤਾਂ ਜੋ ਸਾਰੀ ਸੰਗਤ ਨਗਰ ਵਿੱਚੋਂ ਉਸ ਪਾਸਿਓਂ ਅੰਦਰ ਆ ਕੇ ਦਰਬਾਰ ਦੇ ਦਰਸ਼ਨ ਕਰਨ।
ਹਰਿਮੰਦਰ ਕੀ ਕੁਰਸੀ ਸਾਰੋ ਤਾਲ ਨੀਰ ਤੇ ਉਰਦੀ ਉਠਾਵੋ।
ਔਰ ਸ੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਥੱਲੜੀ ਕੁਰਸੀ ਹੈ ਉਹ ਸਰੋਵਰ ਤੋਂ ਉੱਪਰ ਚੁੱਕ ਕੇ ਰੱਖਣੀ ਜਿੱਥੇ ਤੱਕ ਸਰੋਵਰ ਦਾ ਜਲ ਹੋਣਾ ਉਹ ਤੁਸੀਂ ਅੰਦਾਜ਼ਾ ਲਾ ਲਓ ਸਰੋਵਰ ਦੇ ਹਿਸਾਬ ਨਾਲ ਤੇ ਸਰੋਵਰ ਤੋਂ ਜਲ ਤੋਂ ਉਹ ਜਿਹੜੀ ਹਰਿਮੰਦਰ ਸਾਹਿਬ ਦੀ ਕੁਰਸੀ ਹੈ ਥੱਲੜੀ ਉਹ ਤੁਸੀਂ ਉੱਚੀ ਚੁੱਕ ਕੇ ਰੱਖਣੀ ਹੈ।
ਸਵਰਗ ਦਾਰੀਆਂ ਤਰੇ ਬਣਾਓ ਪੂਰਬ ਦਿਸ਼ ਹਰੀ ਪੋਰ ਚਿਨਾਵੋ।
ਜਿਹੜੀਆਂ ਸਵਰਗ ਦਾਰੀਆਂ ਨੇ ਜਿਨ੍ਹਾਂ ਨੂੰ ਮਹਿਰਾਬੀਆਂ ਕਹਿੰਦੇ ਨੇ ਮਹਿਰਾਬ ਵੀ ਕਹਿੰਦੇ ਨੇ ਥੱਲੜੇ ਪਾਸਿਓਂ ਪਾਣੀ ਦਾ ਨਿਕਾਸ ਹੋਣ ਵਾਸਤੇ ਵੀ ਸੱਜੇ ਖੱਬੇ ਪਾਣੀ ਥੱਲਿਓਂ ਵਿਚਰ ਸਕੇ ਉਹਨੂੰ ਮਹਿਰਾਬੀਆਂ ਕਹਿੰਦੇ ਨੇ ਸਵਰਗ ਦੁਆਰੀਆਂ ਵੀ ਕਹਿੰਦੇ। ਮਹਾਰਾਜ ਜੀ ਕਹਿੰਦੇ ਉਹਦੇ ਹੇਠਾਂ ਸੁੰਦਰ ਸਵਰਗ ਦੁਆਰੀਆਂ ਬਣਾ ਦਿਓ ਜਿਹਦੇ ਵਿੱਚੋਂ ਪਾਣੀ ਦਾ ਜਿਹੜਾ ਨਿਕਾਸ ਹੈ ਉਹ ਸੱਜੇ ਖੱਬੇ ਸਹੀ ਢੰਗ ਦੇ ਨਾਲ ਹੋ ਸਕੇ।
ਪੂਰਬ ਦਿਸ਼ਿਆਰੀ ਪੋੜ ਚਿਨਾਵੋ।
ਔਰ ਜਿਹੜੀ ਪੂਰਬਲੀ ਵਾਹੀ ਹੈ ਪੱਛਮ ਦਿਸ਼ਾ ਵਾਲੇ ਪਾਸੇ ਪੁਲ ਬਣਾਉਣਾ ਜਿੱਧਰੋਂ ਸੰਗਤ ਚੱਲ ਕੇ ਆਇਆ ਕਰੇਗੀ ਸਰੋਵਰ ਦੇ ਉੱਪਰੋਂ ਤੇ ਪੂਰਬ ਜਿਹੜੀ ਦਿਸ਼ਾ ਹੈ ਪੂਰਬਲੀ ਦਿਸ਼ਾ ਵਾਲੇ ਪਾਸੇ ਹਰੀ ਕੀ ਪੌੜੀ ਦੀ ਰਚਨਾ ਕਰਨੀ। ਹਰ ਕੀ ਪੌੜੀ ਜਿੱਥੋਂ ਸੰਗਤ ਚੂੜਾ ਲੈਂਦੀ ਹੈ ਜਲ ਛਕਦੀ ਹੈ। ਮਹਾਰਾਜ ਜੀ ਉਸ ਪਾਸੇ ਵੀ ਦੱਸ ਰਹੇ ਨੇ ਕਿ ਜਿਹੜੀ ਪੂਰਬ ਦਿਸ਼ਾ ਹੈ ਉਸ ਪਾਸੇ ਹਰਿਮੰਦਰ ਸਾਹਿਬ ਦੇ ਹਰ ਕੀ ਪੌੜੀ ਦੀ ਰਚਨਾ ਕਰਨੀ ਹੈ।
ਚੌਂ ਦਿਸ਼ ਕੀ ਪਰਕਰਮਾ ਕਰੀਐ ਗਾਡੀ ਨੀਮ ਤਰੇ ਤੇ ਧਰੀਐ।
ਚਾਰੇ ਪਾਸੇ ਹਰਿਮੰਦਰ ਸਾਹਿਬ ਜਿਹੜਾ ਦਰਬਾਰ ਬਣਨਾ ਉਹਦੇ ਅੰਦਰ ਛੋਟੀ ਪਰਕਰਮਾ ਵੀ ਬਣਨੀ ਚਾਹੀਦੀ ਕਿ ਸੰਗਤ ਆਲੇ ਦੁਆਲੇ ਵਿਚਰ ਕੇ ਉਹ ਛੋਟੀ ਪਰਕਰਮਾ ਕਰ ਸਕੇ। ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਛੋਟੀ ਪਰਕਰਮਾ ਵੀ ਬਣਾਉਣੀ ਹੈ ਔਰ ਬੜੀ ਮਜ਼ਬੂਤ ਨਹੀਂ ਰੱਖਣੀ ਹੈ। ਗਾਢੀ ਗਾਢੀ ਕਹਿੰਦੇ ਨੇ ਪੱਕੀ ਨੂੰ ਮਜ਼ਬੂਤ ਨੂੰ ਮਜ਼ਬੂਤ ਨਹੀਂ ਰੱਖ ਕੇ ਥੱਲਿਓਂ ਚੁੱਕ ਕੇ ਉਸ ਮੰਦਰ ਨੂੰ ਉੱਪਰ ਲੈ ਕੇ ਆਉਣਾ।
ਦਰ ਮੰਦਰ ਕੇ ਚਾਰੋਂ ਜੋਏ ਦੋਈ ਦੋਈ ਛਾਤ ਜੋ ਗਿਰਦੇ ਹੋਏ।
ਔਰ ਹਰਿਮੰਦਰ ਸਾਹਿਬ ਜਿਹੜਾ ਦਰਬਾਰ ਬਣਨਾ ਉਹਦੇ ਵਿਚਕਾਰ ਜਿਹੜੀ ਆ ਉਹ ਖਾਲੀ ਜਗ੍ਹਾ ਰੱਖਣੀ ਉੱਪਰ ਗੁੰਬਦ ਤੱਕ, ਔਰ ਉਹਦੇ ਆਲੇ ਦੁਆਲੇ ਦੋ ਦੋ ਛੱਤਾਂ ਬਣਾਉਣੀਆਂ ਨੇ। ਅੱਜ ਵੀ ਤੁਸੀਂ ਦਰਬਾਰ ਸਾਹਿਬ ਦਰਸ਼ਨ ਕਰਦੇ ਹੋ, ਇੱਕ ਛੱਤ ਫਿਰ ਉੱਗੇ ਦੂਸਰੀ ਛੱਤ ਬਣੀ ਹੋਈ ਹੈ, ਵਿਚਕਾਰ ਜਿੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਉਹ ਪ੍ਰਕਾਸ਼ ਵਾਲੀ ਸਥਾਨ ਵਾਲੀ ਜਗ੍ਹਾ ਸਿੱਧੀ ਉੱਪਰ ਤੱਕ, ਉਹਦੇ ਉੱਤੇ ਛੱਤ ਨਹੀਂ ਹੈ, ਉੱਪਰ ਤੱਕ ਗੁੰਬਦ ਤੱਕ ਜਾ ਕੇ ਛੱਤ ਪੈਂਦਾ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਵੀ ਜਿਹੜੇ ਆਲੇ ਦੁਆਲੇ ਜਿੱਥੇ ਵਿਚਕਾਰ ਤਾਂ ਸਤਿਗੁਰਾਂ ਦਾ ਪ੍ਰਕਾਸ਼ ਹੋਵੇਗਾ, ਸਥਾਨ ਹੋਵੇਗਾ, ਗੁਰਤਾ ਗੱਦੀ ਹੋਵੇਗੀ, ਤੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੋ ਦੋ ਛੱਤਾਂ ਜਿਹੜੀਆਂ ਨੇ ਉਹ ਤੁਸੀਂ ਬਣਾਉਣੀਆਂ ਹਨ।
ਮੱਧ ਜਾਏ ਉੱਚਾ ਇੱਕ ਛੱਤ, ਉੱਪਰ ਮਿਲ ਸਮ ਹੋਏ ਸਭ ਪਾਂਤ।
ਆਲੇ ਦੁਆਲੇ ਤਾਂ ਦੋ ਦੋ ਛੱਤਾਂ ਹੋਣਗੀਆਂ, ਪਰ ਵਿਚਕਾਰਲੇ ਪਾਸਿਓਂ ਉੱਪਰ ਜਾ ਕੇ ਕੋਈ ਛੱਤ ਹੋਵੇਗੀ, ਜਿੱਥੇ ਉੱਪਰ ਜਾ ਕੇ ਫਿਰ ਗੁੰਬਦ ਬਣੇਗਾ। ਗੁੰਬਦ ਨੂੰ ਬੰਗਲਾ ਵੀ ਕਹਿੰਦੇ ਨੇ, ਉੱਪਰ ਬੰਗਲਾ ਬਣੇਗਾ, ਗੁੰਬਦ ਬਣੇਗਾ, ਉੱਥੇ ਤੱਕ ਕੋਈ ਛੱਤ ਹੋਵੇਗੀ, ਔਰ ਉਹਦੇ ਆਲੇ ਦੁਆਲੇ ਦੋ ਦੋ ਛੱਤਾਂ ਜਿਹੜੀਆਂ ਨੇ ਉਹ ਬਣਾਈਆਂ ਜਾਣਗੀਆਂ।
ਤਿਸ ਪਰ ਰੁਚਿਰ ਬੰਗਲਾ ਥਪੈ, ਕੰਚਨ ਤੇ ਚੌਂਦਿਸ਼ ਮੈਂ ਦਿਪੈ।
ਔਰ ਉਹਦੇ ਵਿਚਕਾਰ ਜਿਹੜੀ ਇੱਕ ਛੱਤ ਉੱਪਰਲੇ ਪਾਸੇ ਪੈਣੀ, ਉਸ ਛੱਤ ਦੇ ਉੱਪਰ ਗੁੰਬਦ ਬਣਾਉਣਾ, ਬੰਗਲਾ ਬਣਾਉਣਾ, ਔਰ ਉਹ ਚਾਰੇ ਪਾਸੇ ਜਿਹੜਾ ਬੰਗਲਾ ਬਣੇਗਾ, ਗੁੰਬਦ ਬਣੇਗਾ, ਉਹਨੂੰ ਸੋਨੇ ਨਾਲ ਮੜਨਾ, ਉਹਦੇ ਸਾਰੇ ਉੱਤੇ ਸੋਨੇ ਦਾ ਕੰਮ ਹੋਵੇਗਾ, ਉਹਦੇ ਤੇ ਸੋਨੇ ਦੇ ਪੱਤਰੇ ਚੜਾਏ ਜਾਣਗੇ।
ਇਮ ਬਤਾਏ ਸ੍ਰੀ ਮੁਖ ਬਿਦ ਸਾਰੀ, ਪੁਨ ਬਿਰਦ ਸੋ ਗੁਰ ਗਿਰਾ ਉਚਾਰੇ।
ਇਸ ਪ੍ਰਕਾਰ ਨਾਲ ਸਤਿਗੁਰੂ ਜੀ ਨੇ ਸਾਰੀ ਵਿਧੀ ਕਾਰੀਗਰਾਂ ਨੂੰ ਸਮਝਾਈ, ਕਿਵੇਂ ਕਿਵੇਂ ਦਰਬਾਰ ਬਣਾਉਣਾ ਹੈ, ਕਿੱਥੇ ਖਿੜਕੀਆਂ ਰੱਖਣੀਆਂ ਨੇ, ਕਿੱਥੇ ਛੱਤ ਪਾਉਣੀ ਹੈ, ਗੁੰਬਦ ਕਿਸ ਤਰ੍ਹਾਂ ਦਾ ਬਣਨਾ ਚਾਹੀਦਾ, ਵੱਡਾ ਦਰਵਾਜਾ ਕਿਸ ਤਰ੍ਹਾਂ ਦਾ ਹੋਵੇ, ਚਾਰੇ ਦਰਵਾਜੇ ਕਿਸ ਤਰ੍ਹਾਂ ਦੇ ਬਣਾਉਣੇ ਨੇ, ਕੱਲੀ ਕੱਲੀ ਗੱਲ ਸਤਿਗੁਰਾਂ ਨੇ ਕਾਰੀਗਰਾਂ ਨੂੰ ਸਮਝਾ ਦਿੱਤੀ। ਏਦਾਂ ਦਾ ਦਰਬਾਰ ਹੋਵੇਗਾ, ਏਦਾਂ ਪਿੱਛੇ ਹਰ ਕੀ ਪੌੜੀ ਹੋਵੇਗੀ, ਜਲ ਲੈਣ ਵਾਸਤੇ ਪੁਲ ਇਸ ਤਰ੍ਹਾਂ ਦੀ ਰਚਨਾ ਹੋਵੇਗੀ, ਸਾਰੀ ਵਿਧੀ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਜਿਵੇਂ ਅਕਾਲ ਪੁਰਖ ਜੀ ਦੱਸ ਕੇ ਗਏ ਸਨ, ਉਹ ਸਾਰੀ ਵਿਧੀ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕਾਰੀਗਰਾਂ ਨੂੰ ਸਮਝਾਈ ਹੈ।
ਪੁਨ ਬਿਰਦ ਸੋ ਗੁਰ ਗਿਰਾ ਉਚਾਰੀ।
ਜਦੋਂ ਸਾਰੀ ਵਿਧੀ ਕਾਰੀਗਰਾਂ ਨੂੰ, ਮਿਸਤਰੀਆਂ ਨੂੰ ਸਮਝਾ ਦਿੱਤੀ, ਫਿਰ ਸਤਿਗੁਰੂ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਜੋ ਗੁਰੂ ਘਰ ਦੇ ਮੁੱਖ ਵਜ਼ੀਰ ਨੇ, ਚਾਹੇ ਬਾਅਦ ਵਿੱਚ ਸਤਿਗੁਰਾਂ ਨੇ ਉਹਨਾਂ ਨੂੰ ਗੁਰੂ ਘਰ ਦੇ ਮੁੱਖ ਗ੍ਰੰਥੀ ਥਾਪਿਆ, ਪਰ ਉਹ ਗ੍ਰੰਥੀ ਥਾਪਣ ਤੋਂ ਪਹਿਲਾਂ ਵੀ ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੇ ਮੁਖੀ ਵਜ਼ੀਰ ਹੀ ਰਹੇ ਨੇ। ਕੋਈ ਵੀ ਕੰਮ ਹੁੰਦਾ ਸੀ ਉਹਦੇ ਵਾਸਤੇ ਸਭ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਦੀ ਸਲਾਹ ਉਹ ਲਈ ਜਾਂਦੀ ਸੀ ਕਿ ਬਾਬਾ ਜੀ ਦੀ ਇਹਦੇ ਬਾਰੇ ਕੀ ਵਿਚਾਰ ਹੈ। ਤੋ ਬਾਬਾ ਬੁੱਢਾ ਸਾਹਿਬ ਜੀ ਨੂੰ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਕਹਿਣ ਲੱਗੇ,
ਸਿਮਰੋ ਸਭ ਸਤਿਗੁਰ ਤੁਕਰਾਸ, ਖਰੇ ਹੋਏ ਕੀਜੈ ਅਰਦਾਸ।
ਮਹਾਰਾਜ ਗੁਰੂ ਅਰਜਨ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ, ਬਾਬਾ ਜੀ ਵੱਡਿਆਂ ਸਤਿਗੁਰਾਂ ਦੇ ਜਿਹੜੇ ਸੁੱਖਾਂ ਦੇ ਦਾਤੇ ਨੇ, ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਤੱਕ, ਵੱਡਿਆਂ ਸਤਿਗੁਰਾਂ ਦਾ ਨਾਂ ਲਓ, ਵੱਡਿਆਂ ਸਤਿਗੁਰਾਂ ਦਾ ਨਾਂ ਲੈ ਕੇ ਉਹਨਾਂ ਦੇ ਚਰਨਾਂ ਚ ਅਰਦਾਸ ਕਰੋ।
ਅਬ ਚੱਲ ਨੀਮ ਧਰੀ ਗੁਰੂ ਨਾਨਕ, ਮੰਦਰ ਸ਼ੁਭੈ ਲਗੇ ਮਣੀ ਅੰਦਰ।
ਔਰ ਅਰਦਾਸ ਇਹ ਕਰੋ ਕਿ ਜਿਹੜਾ ਮੰਦਰ ਅਸੀਂ ਰੱਖਣ ਲੱਗੇ ਆ, ਬਣਾਉਣ ਲੱਗੇ ਆ, ਇਹ ਮੰਦਰ ਦੀ ਨੀਂਹ ਗੁਰੂ ਨਾਨਕ ਸਾਹਿਬ ਅਬਚਲ ਨੀਮ ਰੱਖਣ। ਇਹ ਅਬਚਲ ਨਗਰ ਗੋਬਿੰਦ ਗੁਰੂ ਕਹੇ ਦੀ ਅਬਚਲ ਨੀਮ ਰੱਖੀ ਜਾਏ, ਜਿਹੜੀ ਕਦੇ ਵੀ ਚਲਾਏ ਮਾਨ ਨਾ ਹੋਵੇ। ਇਹ ਅਰਦਾਸ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਚ ਕਰੋ ਕਿ ਸੋਹਣਾ ਸੋਭਨੀਕ ਮੰਦਰ ਬਣੇ, ਜਿਸ ਮੰਦਰ ਵਿਚ ਸੋਹਣੀਆਂ ਮਣੀਆਂ ਤੇ ਮਾਣਕ ਉਹ ਜੜੇ ਜਾਣ।
ਹੁਕਮ ਸੁਣਿਓ ਬਿਰਦ ਬੰਦੇ ਆਤ, ਸਿਮਰਨ ਕਰ ਚਾਰੋਂ ਗੁਰਨਾਥ।
ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਅਰਜਨ ਸਾਹਿਬ ਦਾ ਹੁਕਮ ਸੁਣਿਆ, ਦੇਗ ਤਿਆਰ ਸੀ ਕੜਾਹ ਪ੍ਰਸ਼ਾਦ ਦੀ, ਸਤਿਗੁਰੂ ਗੁਰੂ ਅਰਜਨ ਸਾਹਿਬ ਦਾ ਹੁਕਮ ਸੁਣਦਿਆਂ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਆਰੰਭ ਕੀਤੀ। ਪਹਿਲੇ ਚਾਰ ਪਾਤਸ਼ਾਹਾਂ ਦੇ, ਧੰਨ ਗੁਰੂ ਨਾਨਕ ਦੇਵ ਸਾਹਿਬ, ਗੁਰੂ ਅੰਗਦ ਦੇਵ ਸਾਹਿਬ, ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਚਾਰੋਂ ਪਾਤਸ਼ਾਹਾਂ ਦੇ ਨਾਂ ਸਿਮਰ ਕੇ ਚਾਰੋਂ ਪਾਤਸ਼ਾਹਾਂ ਦੇ ਨਾਂ ਲੈ ਕੇ ਅਰਦਾਸ ਕਰਦੇ ਨੇ।
ਸ਼੍ਰੀ ਸਤਿਗੁਰ ਹਰਿਮੰਦਰ ਹੋਏ ਜਿਸ ਤੇ ਸੁਖ ਪ੍ਰਾਪਤ ਸਭ ਕੋਏ।
ਅਰਦਾਸ ਕੀਤੀ ਚਾਰੇ ਪਾਤਸ਼ਾਹਾਂ ਦਾ ਨਾਂ ਸਿਮਰ ਕੇ, ਹੇ ਸਤਿਗੁਰੂ ਜੀ ਸੋਹਣੇ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਹੋਵੇ, ਸੁੰਦਰ ਹਰਿਮੰਦਰ ਬਣਨ ਜਿਨ੍ਹਾਂ ਹਰਿਮੰਦਰਾਂ ਵਿਚ ਸਭ ਨੂੰ ਸੁਖ ਪ੍ਰਾਪਤ ਹੋਵੇ। ਇਹੋ ਜੇ ਸੁੰਦਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਬਾਰ ਬਣਨ ਅਰਦਾਸ ਕਰ ਰਹੇ ਨੇ ਬਾਬਾ ਬੁੱਢਾ ਸਾਹਿਬ ਜੀ ਚਾਰੋਂ ਪਾਤਸ਼ਾਹਾਂ ਦਾ ਨਾਂ ਲੈ ਕੇ। ਮਹਾਰਾਜ ਇਹੋ ਜੇ ਸੋਹਣੇ ਦਰਬਾਰ ਬਣਨ, ਹਰਿਮੰਦਰ ਬਣਨ ਜਿਸ ਤੋਂ ਸਾਰਿਆਂ ਨੂੰ ਸੁਖ ਦੀ ਪ੍ਰਾਪਤੀ ਹੋਵੇ।
ਕਲ ਯੁਗ ਮੈਂ ਸੁਨੀਮ,
ਮਹਾਰਾਜ ਕਲ ਯੁਗ ਦੇ ਵਿਚ ਇਹ ਜੋ ਸੋਹਣੇ ਹਰਿਮੰਦਰ ਸਾਹਿਬ ਦੀ ਰਚਨਾ ਹੋਣ ਲੱਗੀ ਹੈ, ਇਹਨਾਂ ਸੋਹਣੇ ਮੰਦਰਾਂ ਦੀ ਨੀਮ ਅਬਚਲ ਨੀਮ ਹੋਵੇ।
ਬੁਰਾ ਜੇ ਚਿੱਤੈ ਬਿਨਾ ਥੀਵ,
ਜਿਹੜਾ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਬੁਰਾ ਚਿੱਤਵੇ ਉਹਦਾ ਨਾਲ ਹੀ ਨਾਸ ਹੋ ਜਾਵੇ, ਬਾਬੇ ਬੁੱਢੇ ਦੀ ਅਰਦਾਸ ਹੈ। ਖਾਲਸਾ ਜੀ, ਇਸੇ ਕਰਕੇ ਜਿਨ੍ਹਾਂ ਜਿਨ੍ਹਾਂ ਸਤਿਗੁਰਾਂ ਦੇ ਦਰਬਾਰ ਤੇ ਵੈਰ ਰੱਖ ਕੇ, ਵਿਰੋਧ ਰੱਖ ਕੇ ਗੁਰੂ ਦਰਬਾਰ ਦੀ ਬੇਅਦਬੀ ਕਰਨੀ ਚਾਹੀਏ, ਉਹਨਾਂ ਦਾ ਨਾਲੋ ਨਾਲ ਨਾਸ ਹੁੰਦਾ ਰਿਹਾ। ਚਾਹੇ ਉਹ ਮੱਸਾ ਰੰਗੜ ਸੀ, ਚਾਹੇ ਉਹ ਅਬਦਾਲੀ ਸੀ, ਚਾਹੇ ਕੋਈ ਵੀ ਸੀ, ਉਹਦਾ ਵਿਨਾਸ਼ ਹੋਇਆ। ਇਹ ਬਾਬਾ ਬੁੱਢਾ ਸਾਹਿਬ ਜੀ ਅਰਦਾਸ ਕੀਤੀ ਹੈ ਕਿ ਮਹਾਰਾਜ ਜਿਹੜਾ ਵੀ ਆਪ ਜੀ ਦੇ ਸੋਹਣੇ ਸ੍ਰੀ ਹਰਿਮੰਦਰਾਂ ਦੀ ਬੇਅਦਬੀ ਕਰੇ ਜਾਂ ਹਰਿਮੰਦਰਾਂ ਦਾ ਬੁਰਾ ਚਿਤਵੇ, ਉਹਨਾਂ ਦਾ ਵਿਨਾਸ਼ ਹੋ ਜਾਵੇ।
ਅੰਗ ਸੰਗ ਸਤਿਗੁਰੂ ਸਹਾਏ, ਸਿਰ ਸ਼ੁਤਰਨ ਕੇ ਇਹ ਦਿਪਤਾਏ।
ਮਹਾਰਾਜ ਸਤਿਗੁਰੂ ਜੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਔਰ ਜਿਹੜੇ ਸ਼ਤਰੂ ਨੇ, ਦੁਸ਼ਮਣ ਨੇ, ਉਹਨਾਂ ਸ਼ਤਰੂਆਂ ਦੇ ਦੁਸ਼ਮਣਾਂ ਤੇ ਆਪ ਜੀ ਦਾ ਦੰਡ ਵਗੇ।
ਮਾਨੈ ਪੂਰੇ ਮਨੋਰਥ ਸੋਏ, ਸੀਸ ਨਿਵਾਏ ਬਿਘਨ ਗਨ ਖੋਏ।
ਜਿਹੜਾ ਆ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਕੇ ਹਰਿਮੰਦਰ ਸਾਹਿਬ ਦੀ ਮਾਨਤਾ ਕਰੇ, ਹਰਿਮੰਦਰ ਸਾਹਿਬ ਦੀ ਮਾਨਤਾ ਮੰਨੇ, ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮਹਾਰਾਜ ਜਿਹੜਾ ਆ ਕੇ ਆਪ ਜੀ ਦੇ ਦਰਬਾਰ ਨੂੰ ਮੰਨੇ, ਉਹਨਾਂ ਦੇ ਮਨੋਰਥ ਪੂਰਨ ਹੋਣ। ਜਿਹੜਾ ਆ ਕੇ ਆਪ ਜੀ ਦੇ ਦਰਬਾਰ ਚ ਸੀਸ ਝੁਕਾਵੇ, ਆਪ ਜੀ ਦੇ ਦਰਬਾਰ ਨੂੰ ਸੀਸ ਨਿਭਾਵੇ, ਉਹਨਾਂ ਦੇ ਸਾਰੇ ਵਿਘਨਾਂ ਦਾ, ਕਲੇਸ਼ਾਂ ਦਾ ਨਾਸ ਹੋ ਜਾਵੇ।
ਦਿਨ ਪ੍ਰਤ ਦੀਪੈ ਦੁਗੁਣ ਚਗੁਨੋ,
ਦਿਨ ਪ੍ਰਤੀ ਦਿਨ ਮਹਾਰਾਜ ਜੀ ਆਪ ਜੀ ਦੇ ਦਰਬਾਰ ਦੀ ਆਭਾ ਦੁੱਗਣੀ ਚੌਗਣੀ ਹੋ ਕੇ ਵਧਦੀ ਜਾਵੇ। ਖਾਲਸਾ ਜੀ, ਜਿਤਨੇ ਪ੍ਰੇਮੀ ਹੁਣ ਦਰਬਾਰ ਸਾਹਿਬ ਜਾਂਦੇ ਨੇ, ਹਰ ਇੱਕ ਦੀ ਰਸਨਾ ਤੂੰ ਸੁਣੀਦਾ, ਤੇ ਅੱਜ ਤੋਂ 2 ਸਾਲ 4 ਸਾਲ 5 ਸਾਲ ਪਹਿਲਾਂ ਨਾਲੋਂ ਅੱਜ ਸੰਗਤ ਉਦੋਂ ਨਾਲੋਂ 2 ਗੁਣਾ 4 ਗੁਣਾ ਵੱਧਦੀ ਵੱਧ ਨਜ਼ਰ ਆਉਂਦੀ। ਜਦੋਂ ਜਾਓ ਦਰਬਾਰ ਸਾਹਿਬ ਸੰਗਤ ਅੱਗੇ ਨਾਲੋਂ, ਜੇ ਸਾਲ ਬਾਅਦ ਜਾਓ ਤੇ ਪਿਛਲੇ ਸਾਲ ਨਾਲੋਂ ਹੋਰ ਸੰਗਤ ਵੱਧ ਹਾਜ਼ਰ ਹੁੰਦੀ। ਇਹ ਸਤਿਗੁਰੂ ਜੀ ਦੇ ਚਰਣਾਂ ਚ ਬਾਬਾ ਬੁੱਢਾ ਸਾਹਿਬ ਜੀ ਦੀ ਅਰਦਾਸ ਹੋ ਰਹੀ ਹੈ, ਮਹਾਰਾਜ ਦਿਨ ਪ੍ਰਤੀ ਦਿਨ ਦੁੱਗਣੀ ਚੁਗਣੀ ਆਭਾ ਆਪ ਜੀ ਦੇ ਦਰਬਾਰ ਦੀ ਵਧਦੀ ਜਾਵੇ।
ਬੀਚ ਬੇਰਾ ਜੈ ਗੁਰੂ ਸਭ ਸਮੈ, ਆਏ ਚਤੁਰ ਦਿਸ ਕੇ ਨਰ ਨਿਮੈ।
ਮਹਾਰਾਜ ਜੀ ਜਿਵੇਂ ਏਕਮ ਤੋਂ ਲੈ ਕੇ ਪੂਰਨਮਾਸ਼ੀ ਤੱਕ ਚੰਦਰਮਾ ਵਧਦਾ ਹੈ ਨਾ, ਇਸੇ ਤਰ੍ਹਾਂ ਆਪ ਜੀ ਦੇ ਦਰਬਾਰ ਦੀ ਮਹਿਮਾ ਵੀ ਵਧਦੀ ਜਾਵੇ, ਔਰ ਆਪ ਜੀ ਦੇ ਇਸ ਪਾਵਨ ਦਰਬਾਰ ਦੇ ਵਿੱਚ ਸਤਿਗੁਰੂ ਜੀ ਸਦਾ ਹੀ ਵਿਰਾਜਮਾਨ ਰਹਿਣ, ਸਦਾ ਹੀ ਸਤਿਗੁਰੂ ਜੀ ਇਸ ਪਾਵਨ ਦਰਬਾਰ ਦੇ ਵਿੱਚ ਹਰ ਸਮੇਂ ਵਿਰਾਜਮਾਨ ਰਹਿਣ, ਔਰ ਚਾਰਾਂ ਦਿਸ਼ਾਵਾਂ ਤੋਂ ਸੰਗਤਾਂ ਆ ਕੇ ਸਤਿਗੁਰਾਂ ਦੇ ਚਰਣਾਂ ਵਿੱਚ ਆਪਣਾ ਸੀਸ ਝੁਕਾਉਣ, ਸਤਿਗੁਰਾਂ ਦੇ ਚਰਣਾਂ ਵਿੱਚ ਆ ਕੇ ਨਮਸਕਾਰਾਂ ਕਰਨ।
ਇਮ ਅਰਦਾਸ ਕਰੀ ਬਿਰਧ ਜਵੈ, ਸ੍ਰੀ ਅਰਜਨ ਕਰ ਪੰਕਜ ਤਵੈ।
ਇਹ ਅਰਦਾਸ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ। ਅਰਦਾਸ ਕਰਕੇ ਪੰਕਤੀ ਪੜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਮਹਾਰਾਜ ਜੀ ਦੇ ਚਰਨਾਂ ਚ ਅਰਦਾਸ ਕੀਤੀ ਬਾਬਾ ਬੁੱਢਾ ਸਾਹਿਬ ਜੀ ਨੇ। ਅਰਦਾਸ ਕਰਕੇ ਜਦੋਂ ਅਰਦਾਸ ਦੀ ਸਮਾਪਤੀ ਹੋਈ, ਉਸ ਵਕਤ ਫਿਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਵਿੱਤਰ ਪਾਵਨ ਕਰ ਕਮਲਾਂ ਅੰਦਰ
ਕਹੀ ਈਟ ਤੈ ਕਰੀ ਟਿਕਾਵਨ, ਗਹੀ ਈਟ ਤੈ ਕਰੀ ਟਿਕਾਵਨ, ਮੰਦਰ ਅਬ ਚਲ ਨੀਵ ਰਖਾਵਨ।
ਔਰ ਨੀਂਗ ਦੀ ਖੁਦਾਈ ਹੋਈ ਹੋਈ ਸੀ। ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਹਿਲੀ ਇੱਟ ਆਪਣੇ ਹੱਥੀਂ ਗੁਰੂ ਅਰਜਨ ਸਾਹਿਬ ਨੇ ਰੱਖੀ। ਕਈ ਗੁਰਮੁਖ ਪਿਆਰੇ ਸਾਈਂ ਮੀਆਂ ਮੀਰ ਜੀ ਬਾਰੇ ਵੀ ਜ਼ਿਕਰ ਕਰਦੇ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਜੀ ਵੱਲੋਂ ਰਖਵਾਈ ਗਈ। ਇਹਦਾ ਜ਼ਿਕਰ ਸਿਰਫ ਗਿਆਨੀ ਗਿਆਨ ਸਿੰਘ ਹੋਣਾ ਦੇ ਇਤਿਹਾਸਕ ਗ੍ਰੰਥ ਵਿੱਚ ਆਉਂਦਾ ਹੈ। ਜ਼ਿਆਦਾ ਤੌਰ ਤੇ ਜਿਹੜਾ ਪੁਰਾਤਨ ਇਤਿਹਾਸ ਪ੍ਰਮਾਣਕ ਇਤਿਹਾਸ ਹੈ ਉਹ ਸੂਰਜ ਪ੍ਰਕਾਸ਼ ਹੀ ਹੈ। ਇਸ ਕਰਕੇ ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਜਿਹੜੀ ਪਹਿਲੀ ਇੱਟ ਹੈ ਉਹ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੱਡਿਆਂ ਸਤਿਗੁਰਾਂ ਦਾ ਨਾਂ ਲੈ ਕੇ ਰੱਖੀ ਹੈ। ਇਹ ਇੱਟ ਟਿਕਾਈ ਹੈ ਔਰ ਇੱਟ ਟਿਕਾ ਕੇ ਅਬ ਚੱਲ ਨੀ ਧੰਨ ਗੁਰੂ ਅਰਜਨ ਸਾਹਿਬ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰੱਖੀ ਹੈ।
ਸਭ ਕਾਰੀਗਰ ਨਿਕਟ ਸੁਹੇਰ ਹਿਤ ਜਿਨਾਵਨ ਮਤੀ ਬਡੇਰ।
ਲਾਗੇ ਜਿਹੜਾ ਕਾਰੀਗਰਾਂ ਦੀ ਆਦਤ ਹੁੰਦੀ ਹੈ ਵੀ ਉਹ ਆਪਣੀ ਸਿਆਣਪ ਵਿਖਾਉਂਦੇ ਨੇ ਵੀ ਅਸੀਂ ਜ਼ਿਆਦਾ ਜਾਣਦੇ ਹਾਂ, ਸਾਨੂੰ ਜ਼ਿਆਦਾ ਪਤਾ ਵੀ ਇੱਟ ਕਿਵੇਂ ਰੱਖੀ ਜਾਣੀ ਹੈ, ਇਹ ਕੰਮ ਕਿੱਦਾਂ ਹੋਣਾ। ਜਦੋਂ ਸਤਿਗੁਰਾਂ ਨੇ ਇੱਟ ਰੱਖੀ ਤੇ ਲਾਗੇ ਜਿਹੜਾ ਕਾਰੀਗਰ ਖਲੋਤਾ ਸੀ ਨਾ, ਜਿਹਨੇ ਅੱਗੇ ਕੰਮ ਸ਼ੁਰੂ ਕਰਨਾ ਸੀ, ਉਹ ਕਾਰੀਗਰ ਨੇ ਆਪਣੀ ਮੱਤ ਵਿਖਾਉਣ ਵਾਸਤੇ, ਆਪਣੀ ਸਿਆਣਪ ਵਿਖਾਉਣ ਵਾਸਤੇ ਚਤਰਾਈ ਕੀਤੀ।
ਨਿਜ ਕਰਤੇ ਉਠਾਏ ਸੋ ਲੀਨ ਫੇਰ ਕੇਰ ਕਰ ਕਰ ਤਰ ਦੀਨ।
ਉਹ ਕਾਰੀਗਰ ਨੇ ਕੀ ਕੀਤਾ, ਬਿਨਾਂ ਕਿਸੇ ਵਿਚਾਰ ਦੇ ਆਪਣੀ ਸਿਆਣਪ ਵਿਖਾਉਣ ਵਾਸਤੇ ਵੀ ਮੈਂ ਸਿਆਣਾ ਕਾਰੀਗਰ ਹਾਂ, ਮੈਨੂੰ ਪਤਾ ਵੀ ਇੱਟ ਕਿਵੇਂ ਰੱਖਣੀ, ਗੁਰੂ ਸਾਹਿਬ ਨੇ ਠੀਕ ਨਹੀਂ ਰੱਖੀ। ਉਹਨੇ ਕੀ ਕੀਤਾ ਵੀ ਉਹ ਉੱਥੋਂ ਇੱਟ ਚੁੱਕ ਕੇ ਨਾ ਫੇਰ ਘੇਰ ਕੇ ਸੱਜੇ ਖੱਬੇ ਕਰਕੇ ਆਪਣੀ ਮਰਜ਼ੀ ਨਾਲ ਇੱਟ ਟਿਕਾ ਕੇ ਰੱਖੀ।
ਸ੍ਰੀ ਅਰਜਨ ਅਵਲੋਕਨ ਕਰਿਓ ਕਹਾ ਕੀਨ ਤੈ ਬਾਕ ਉਚਰਿਓ।
ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕਾਰੀਗਰ ਵੱਲ ਵੇਖਿਆ ਵੀ ਆ ਇਹਨੇ ਕੀ ਕੀਤਾ, ਅਸੀਂ ਤਾਂ ਅਬਚਲ ਨੀਂਹ ਰੱਖੀ ਆਪਣੇ ਹੱਥੀਂ ਤੇ ਇਹਨੇ ਇੱਟ ਚੁੱਕ ਕੇ ਹਿਲਾ ਦਿੱਤੀ, ਆਪਣੀ ਮਰਜ਼ੀ ਨਾਲ ਰੱਖਣ ਲੱਗ ਪਿਆ। ਇਹਦੇ ਵੱਲ ਵੇਖ ਕੇ ਸਤਿਗੁਰੂ ਜੀ ਕਹਿਣ ਲੱਗੇ ਉਹ ਕਾਰੀਗਰਾ ਆਹ ਕੀ ਕੀਤਾ, ਮਿਸਤਰੀ ਤੂੰ ਆਹ ਕੀ ਕੀਤਾ ਹੈ।
ਹਮ ਗੁਰ ਸਿਮਰ ਸਮੈ ਸ਼ੁਭ ਜਾਨਾ ਤਰੀ ਈਟ ਹਿਤ ਅਵਚਲ ਸਥਾਨਾ।
ਮਹਾਰਾਜ ਜੀ ਕਹਿੰਦੇ ਅਸੀਂ ਗੁਰੂ ਨੂੰ ਸਿਮਰ ਕੇ, ਸਤਿਗੁਰਾਂ ਦਾ ਨਾਂ ਸਿਮਰ ਕੇ, ਭਲਾ ਸਮਾਂ ਜਾਣ ਕੇ ਵੀ ਗੁਰੂ ਸਾਹਿਬ ਦਾ ਸਿਮਰਨ ਹੋਇਆ, ਗੁਰੂ ਸਾਹਿਬ ਦਾ ਸਿਮਰਨ ਕਰਕੇ ਉਹ ਇੱਟ ਅਸੀਂ ਟਿਕਾਈ ਸੀ ਤੇ ਤੂੰ ਉਹ ਇੱਟ ਚੁੱਕ ਦਿੱਤੀ ਆ ਉੱਥੋਂ ਜਿੱਥੇ ਅਸੀਂ ਟਿਕਾਈ ਸੀ ਗੁਰੂ ਸਾਹਿਬ ਦਾ ਸਿਮਰਨ ਕਰਕੇ।
ਚਿਨ ਬੇਹਾਰ ਅੱਜ ਤੇ ਪਾਛੇ ਇੱਟ ਅਪਰ ਜੋ ਤਰੈ ਆਛੇ।
ਮਹਾਰਾਜ ਜੀ ਕਹਿਣ ਲੱਗੇ ਵੀ ਤੂੰ ਸਾਡੀ ਧਰੀ ਹੋਈ ਇੱਟ ਜਿਹੜੀ ਅਚਲ ਸੀ, ਅਚਲ ਪਛਾਣ ਕੇ ਅਸੀਂ ਰੱਖੀ ਸੀ, ਤੂੰ ਚੁੱਕ ਦਿੱਤੀ ਹੈ। ਮਹਾਰਾਜ ਜੀ ਕਹਿੰਦੇ ਅੱਜ ਤੋਂ ਬਾਅਦ ਤੁਹਾਡੇ ਵਰਗੇ ਜਿੰਨੇ ਮਿਸਤਰੀ ਹੋਣਗੇ ਨਾ ਰਾਜਗਿਰੀ ਦੇ ਕੰਮ ਕਰਨ ਵਾਲੇ, ਜੇ ਕੋਈ ਚੰਗੀ ਇੱਟ ਵੀ ਰਾ ਕੇ ਮਹਾਂਪੁਰਖ ਸਾਧੂ ਰੱਖ ਦਿਆ ਕਰੇਗਾ, ਤੁਹਾਡੀ ਆਦਤ ਤੋਂ ਤੁਸੀਂ ਬਾਅਦ ਨਹੀਂ ਆਉਣਾ, ਤੁਸੀਂ ਫੇਰ ਉਹਨੂੰ ਚੁੱਕ ਕੇ ਆਪਣੀ ਮਰਜ਼ੀ ਨਾਲ ਰੱਖਿਆ ਕਰੋਗੇ, ਸਾਡਾ ਸਰਾਪ ਹੈ ਤੁਹਾਨੂੰ।
ਤਿਸੀ ਉਖੇਰ ਪੁਨ ਆਪਤ ਰਹਿ ਕਾਰੀਗਰ ਵਿਖਿਆ ਆਤਵੈ।
ਜਿੰਨੇ ਤੁਸੀਂ ਕਾਰੀਗਰ ਮਿਸਤਰੀ ਹੋਵੋਗੇ ਨਾ, ਤੁਹਾਡੇ ਵਿੱਚ ਆਦਤ ਬਣ ਜਾਏਗੀ ਕਿ ਤੁਸੀਂ ਆਪਣੀ ਮਰਜ਼ੀ ਨਾਲ ਉਹ ਇੱਟ ਜੇ ਕੋਈ ਰੱਖ ਵੀ ਦੇਵੇਗਾ ਨਾ ਚੰਗੀ, ਤੇ ਤੁਸੀਂ ਉਹਨੂੰ ਉਖੇੜ ਕੇ ਫਿਰ ਤੋੜ ਕੇ ਆਪਣੀ ਮਰਜ਼ੀ ਨਾਲ ਰੱਖਿਆ ਕਰੋਗੇ। ਅੱਜ ਵੀ ਬਹੁਤ ਸਾਰੇ ਮਿਸਤਰੀਆਂ ਦੀ ਇਹੋ ਜਿਹੀ ਬਹਾਨਾ, ਇਹੋ ਜਿਹਾ ਸੁਭਾਵ ਹੈ ਵੀ ਜੇ ਕੋਈ ਕਈ ਸੱਜਣ ਲੈ ਵੀ ਜਾਂਦੇ ਨੇ ਕਿਤੇ ਨੀਂਹ ਪੱਥਰ ਰੱਖਣ ਵਾਸਤੇ, ਅਰਦਾਸ ਵਾਸਤੇ, ਤੇ ਕਿਤੇ ਕੋਈ ਮਹਾਂਪੁਰਖ ਵੀ ਜਾਂਦੇ ਨੇ, ਤੇ ਆਮ ਕਰਕੇ ਮਿਸਤਰੀ ਉਹ ਮਹਾਂਪੁਰਖਾਂ ਸਾਧੂਆਂ ਦੀ ਅਰਦਾਸ ਕਰਕੇ ਰੱਖੀ ਇੱਟ ਕੋ ਚੁੱਕ ਕੇ ਫਿਰ ਉੱਤੋਂ ਮੋੜ ਘੇੜ ਕੇ ਰੱਖਣ ਦਾ ਯਤਨ ਕਰਦੇ ਨੇ, ਤੇ ਜਾਂ ਫਿਰ ਕੋਈ ਸਿਆਣਾ ਗੁਰਮੁਖ ਹੁੰਦਾ ਤੇ ਫਿਰ ਉਹ ਟੋਕ ਵੀ ਦਿੰਦਾ ਵੀ ਏਦਾਂ ਨਹੀਂ ਕਰਨਾ। ਸੋ ਕਹਿਣ ਤੋਂ ਭਾਵ ਗੁਰੂ ਸਾਹਿਬ ਜੀ ਦੇ ਜਿਹੜੇ ਬਚਨ ਨੇ ਉਹ ਅੱਜ ਵੀ ਵੇਖਣ ਵਿੱਚ ਆਉਂਦੇ ਨੇ।
ਇਮ ਦੇ ਸਰਾਪ ਕਯੋ ਗੁਰ ਫੇਰ ਅਸਕ੍ਰਿਤੇ ਅਮਲੀਨ ਸੁਹੇਰ।
ਮਹਾਰਾਜ ਜੀ ਨੇ ਇਹ ਬਚਨ ਕਹਿ ਕੇ ਫਿਰ ਇੱਕ ਹੋਰ ਬਚਨ ਆਖਿਆ। ਸਤਿਗੁਰਾਂ ਨੇ ਆਉਣ ਵਾਲੇ ਸਮੇਂ ਦੀ ਹੋਣ ਹਾਰ ਨੂੰ ਜਾਣ ਲਿਆ, ਅੰਤਰਜਾਮੀ ਨੇ। ਮਹਾਰਾਜ ਜੀ ਜਾਣਦੇ ਨੇ ਵੀ ਹੋਣੀ ਜਿਹੜੀ ਆ ਉਹੀ ਸਭ ਤੋਂ ਸਾਰੇ ਕੰਮ ਕਰੋ, ਉਹਦੀ ਕਿਸੇ ਇਨਸਾਨ ਦੇ ਵੱਸ ਨਹੀਂ ਹੈ ਕੁਝ। ਤੋ ਅੰਤਰਯਾਮੀ ਸਤਿਗੁਰੂ ਜੀ ਜਾਣੀ ਜਾਣ ਆਉਣ ਵਾਲੇ ਸਮੇਂ ਬਾਰੇ ਜਾਣ ਕੇ ਮਹਾਰਾਜ ਜੀ ਕਹਿੰਦੇ ਜਿਹੜਾ ਕੰਮ ਮਿਸਤਰੀ ਜੀ ਤੁਸੀਂ ਇਹ ਕੀਤਾ ਹੈ ਨਾ ਇੱਟ ਚੁੱਕ ਕੇ, ਤੁਹਾਡੀ ਇਸ ਕਿਰਤ ਨੂੰ ਵੇਖ ਕੇ ਹੁਣ ਅਸੀਂ ਅੰਦਾਜ਼ਾ ਲਾ ਲਿਆ, ਸਾਨੂੰ ਇਹ ਗੱਲ ਦਾ ਪੱਕਾ ਅੰਦਾਜ਼ਾ ਹੋ ਗਿਆ ਹੈ।
ਜਥਾ ਮਸੰਦਨ ਲਾਇਓ ਗਾਰਾ, ਬੌਰ ਬਣੇ ਸਰ ਸਰਾਪੀ ਉਚਾਰਾ।
ਰਾਜੀ ਕਹਿੰਦੇ ਜਿਵੇਂ ਬਾਹਰ ਸਰੋਵਰ ਦੀ ਚਿਣਵਾਈ ਹੋ ਰਹੀ ਹੈ ਪੌੜੀਆਂ ਦੀ, ਤੇ ਮਸੰਦਾਂ ਨੇ ਉਹਦੇ ਚ ਗਾਰਾ ਲਾ ਦਿੱਤਾ, ਤੇ ਸਾਡਾ ਬਚਨ ਹੋਇਆ ਵੀ ਇਹ ਸਰੋਵਰ ਦੀਆਂ ਇੱਟਾਂ ਦੁਬਾਰਾ ਲੱਗਣਗੀਆਂ, ਸਰੋਵਰ ਦੀ ਜਿਹੜੀ ਸੇਵਾ ਹੈ ਉਹ ਦੁਬਾਰਾ ਹੋਵੇਗੀ।
ਇਮ ਤਵ ਕ੍ਰਿਤੇ ਜਾਨੀ ਜਾਏ, ਮੰਦਰ ਹੋਏ ਕਰ ਭਗਨ ਗਿਰਾਏ।
ਤੇਰੇ ਇਸ ਕੰਮ ਤੋਂ ਇਹ ਵੀ ਪਤਾ ਲੱਗ ਗਿਆ ਵੀ ਇੱਕ ਵਾਰ ਹਰਿਮੰਦਰ ਸਾਹਿਬ ਦੀ ਸੇਵਾ ਵੀ ਦੁਬਾਰਾ ਹੋਵੇਗੀ। ਹਰਿਮੰਦਰ ਸਾਹਿਬ ਦੀ ਸੇਵਾ ਵੀ ਜਦੋਂ ਸਰੋਵਰ ਦੀ ਸੇਵਾ ਹੋਏਗੀ, ਹਰਿਮੰਦਰ ਸਾਹਿਬ ਦੀ ਸੇਵਾ ਵੀ ਇੱਕ ਵਾਰ ਦੁਬਾਰਾ ਹੋਵੇਗੀ। ਤੇਰੀ ਕਿਰਤ ਤੋਂ ਅਸੀਂ ਇਸ ਗੱਲ ਦਾ ਅੰਦਾਜ਼ਾ ਲਾ ਲਿਆ।
ਬਹੁਰ ਉਸਾਰੇ ਸਿੱਖ ਹਮਾਰੇ, ਕਿਉਂ ਦਿਸ਼ਤੇ ਤਨ ਲਾਏ ਉਦਾਰੇ।
ਸਾਰੇ ਸਾਡੇ ਸਿੱਖ ਜਿਹੜੇ ਨੇ, ਸਾਡੇ ਸੇਵਕ ਜਿਹੜੇ ਨੇ, ਉਹ ਦੁਬਾਰਾ ਉਸਾਰੀ ਕਰਾਉਣਗੇ ਹਰਿਮੰਦਰ ਸਾਹਿਬ ਦੀ। ਚਾਰਾਂ ਦਿਸ਼ਾਵਾਂ ਤੋਂ ਸੰਗਤਾਂ ਦਾ ਬਹੁਤ ਸਾਰਾ ਧਨ ਆਵੇਗਾ, ਔਰ ਉਹ ਧਨ ਇਸ ਪਾਵਨ ਸ੍ਰੀ ਹਰਿਮੰਦਰ ਸਾਹਿਬ ਔਰ ਸਰੋਵਰ ਦੀ ਸੇਵਾ ਵਿੱਚ ਲੱਗੇਗਾ।
ਸਰਜੁਤ ਹਰੀ ਮੰਦਰ ਪੁਨ ਹੋਏ, ਅਬ ਚਲ ਨੀਮ ਸਦਾ ਇਸ ਜੋਏ।
ਸਰੋਵਰ ਦੇ ਸਮੇਤ ਸ੍ਰੀ ਹਰਿਮੰਦਰ ਸਾਹਿਬ ਦੁਬਾਰਾ ਬਣੇਗਾ, ਔਰ ਮਹਾਰਾਜ ਜੀ ਕਹਿੰਦੇ ਇਸ ਸ੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਨੀਮ ਹੈ ਇਹ ਜੁਗੋ ਜੁਗ ਅਟਲ ਨੀਮ ਹੈ, ਇਹ ਅਬਚਲ ਨੀਮ ਹੈ, ਇਹ ਕਦੇ ਵੀ ਚਲਾਏ ਮਾਨ ਨਹੀਂ ਹੋਵੇਗੀ। ਮੁੜ ਕੇ ਅਬਦਾਲੀ ਨੇ ਸੱਚਖੰਡ ਹਰਿਮੰਦਰ ਸਾਹਿਬ ਢਾਇਆ ਸੀ ਤੇ ਖਾਲਸੇ ਪੰਥ ਨੇ ਦੁਬਾਰਾ ਸੇਵਾ ਕਰਵਾਈ ਸੀ, ਐਸਾ ਇਤਿਹਾਸ ਦਾ ਵਾਕਿਆ ਹੈ। ਉਸੇ ਹਰਿਮੰਦਰ ਸਾਹਿਬ ਚੋਂ ਇੱਟ ਨਿਕਲ ਕੇ ਜਦੋਂ ਉਹਨੇ ਕੁੱਪੇ ਰੱਖ ਕੇ ਬਰੂਦ ਦੇ ਦਰਬਾਰ ਸਾਹਿਬ ਦੀਆਂ ਨੀਹਾਂ ਵਿੱਚ ਦਰਬਾਰ ਉਡਾਇਆ ਤੇ ਇੱਕ ਇੱਟ ਉੱਡ ਕੇ ਅਬਦਾਲੀ ਦੀ ਨੱਕ ਵਿੱਚ ਵੱਜੀ ਸੀ, ਉਹ ਇਹੋ ਜਿਹਾ ਨਸੂਰ ਇਹਦੀ ਨੱਕ ਚ ਪੈਦਾ ਹੋਇਆ ਕਿ 153 ਦਿਨਾਂ ਦੇ ਵਿੱਚ ਵਿੱਚ ਹੀ ਅਬਦਾਲੀ ਦੀ ਮੌਤ ਹੋ ਗਈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਜਾਣੀ ਜਾਣਦੇ ਆਉਣ ਵਾਲੇ ਸਮੇਂ ਚ ਵੀ ਕੀ ਵਰਤਾਰਾ ਵਰਤਣਾ, ਇਸ ਕਰਕੇ ਆਉਣ ਵਾਲੇ ਸਮੇਂ ਦਾ ਵੀ ਇਹ ਬਚਨ ਸਤਿਗੁਰਾਂ ਨੇ ਕਰ ਦਿੱਤਾ।
ਹੁਣ ਪੰਚਾ ਅੰਮ੍ਰਿਤ ਦ੍ਰਿਸ਼ਟੀ ਲਗਾਇਓ, ਕਹਿ ਬਿਰਸੋ ਸਭ ਮੈਂ ਵਰਤਾਇਓ।
ਮਹਾਰਾਜ ਜੀ ਦੀ ਫਿਰ ਨਿਗਾਹ ਕੜਾ ਪ੍ਰਸ਼ਾਦ ਦੀ ਦੇਗ ਤੇ ਗਈ, ਸਤਿਗੁਰਾਂ ਦੀ ਨਿਗਾਹ ਨਾਲ ਦੇਗ ਪਵਿੱਤਰ ਹੋਈ। ਮਹਾਰਾਜ ਜੀ ਨੇ ਹੁਕਮ ਕੀਤਾ ਕਿ ਕੜਾ ਪ੍ਰਸ਼ਾਦ ਦੀਆਂ ਦੇਗਾਂ ਸਾਰੀਆਂ ਸੰਗਤਾਂ ਵਿੱਚ, ਸਾਰੇ ਸਿੱਖਾਂ ਵਿੱਚ ਵਰਤਾ ਦਿੱਤੀਆਂ ਜਾਣ। ਬਾਬਾ ਬੁੱਢਾ ਸਾਹਿਬ ਜੀ ਦੇ ਹੁਕਮ ਨਾਲ ਸਾਰੀ ਸੰਗਤ ਵਿੱਚ, ਸਿੱਖਾਂ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਵੰਡੀ ਗਈ।
ਜੈ ਜੈ ਨਾਦ ਕਰੇ ਸਿੱਖ ਸਾਰੇ, ਲਗੇ ਕਰ ਸਰ ਪ੍ਰੇਮੀ ਭਾਰੇ।
ਸਭ ਪਾਸੇ ਜੈ ਜੈਕਾਰ ਦੇ ਨਾਦ ਉੱਠ ਰਹੇ ਨੇ, ਗੁਰੂ ਅਰਜਨ ਸਾਹਿਬ ਦੀ ਜੈ ਜੈਕਾਰ ਹੋ ਰਹੀ ਹੈ। ਬਹੁਤ ਸਾਰੇ ਸਤਿਗੁਰਾਂ ਦੇ ਪ੍ਰੇਮੀ ਸਿੱਖ ਅੰਮ੍ਰਿਤਸਰ ਸਰੋਵਰ ਦੀ ਸੇਵਾ ਵਿੱਚ, ਕਾਰ ਸੇਵਾ ਵਿੱਚ ਲੱਗੇ ਹੋਏ ਨੇ।
ਕਿਉਨੋ ਸੁਕਮ ਪੀਸਨ ਕਰੈ, ਸੱਚ ਸੱਚ ਬੋ ਇੱਕ ਥਲ ਧਰੈ।
ਬਰੀਕ ਚੂਨਾ ਪੀ ਪੀ ਕੇ ਲਿਆਉਂਦੇ ਨੇ ਸਿੱਖ, ਤੇ ਬਰੀਕ ਚੂਨਾ ਪੀਸ ਪੀਸ ਕੇ ਸੰਚ ਸੰਚ ਕੇ ਇਕੱਠਾ ਕਰ ਕਰਕੇ ਇੱਕ ਜਗ੍ਹਾ ਤੇ ਰੱਖਦੇ ਨੇ।
ਬਹੁਤ ਮੋਲ ਕੋ ਡਾਲ ਮਸਾਲੇ, ਕਰੈ ਮਿਲਾਵਨ ਮਸਲ ਵਿਸਾਲੇ।
ਬਹੁਤ ਕੀਮਤੀ ਮਸਾਲੇ ਉਸ ਚੂਨੇ ਨੂੰ ਪੱਕਾ ਕਰਨ ਵਾਸਤੇ, ਮਜ਼ਬੂਤ ਕਰਨ ਵਾਸਤੇ ਵੀ ਚਿਣਵਾਈ ਮਜ਼ਬੂਤ ਹੋਵੇ, ਤੇ ਕਹਿੰਦੇ ਬਹੁਤ ਸਾਰੇ ਮਸਾਲੇ ਲਿਆ ਕੇ ਉਸ ਚੂਨੇ ਚ ਮਿਲਾ ਕੇ ਮਸਲ ਮਸਲ ਕੇ ਚੂਨਾ ਏਦਾਂ ਇਕੱਠਾ ਕਰਕੇ ਬਣਾਇਆ ਜਾ ਰਿਹਾ। ਸਿੱਖ ਆਪ ਆਪਣੇ ਹੱਥੀ ਇਹ ਸਾਰੀ ਸੇਵਾ ਨਿਭਾ ਰਹੇ ਨੇ।
ਅਰੇ ਪ੍ਰੀਤ ਸਿੱਖ ਕਾਰ ਕਰਨ ਤੇ, ਕੋ ਨਿਜ ਮੈਂ ਵੀ ਲਗੇ ਰਹਿਣ ਤੇ।
ਬੜੇ ਪ੍ਰੀਤ ਨਾਲ ਪ੍ਰੇਮ ਨਾਲ ਗੁਰੂ ਕੇ ਸਿੱਖ ਸਾਰੀ ਸੇਵਾ ਕਰਦੇ ਨੇ। ਇਥੋਂ ਤੱਕ ਵੀ ਕਈ ਸਿੱਖ ਰਾਤ ਨੂੰ ਵੀ ਆਰਾਮ ਨਹੀਂ ਕਰਦੇ, ਰਾਤ ਨੂੰ ਵੀ ਸਾਰੀ ਸਾਰੀ ਰਾਤ ਚੱਕੀਆਂ ਦੇ ਨਾਲ ਚੂਨਾ ਪੀਸੀ ਜਾਂਦੇ ਨੇ, ਚੂਨਾ ਪੀ ਪੀ ਕੇ ਬਰੀਕ ਕਰੀ ਜਾਂਦੇ ਨੇ।
ਬਹੁਤ ਮਿਲੇ ਕਰ ਕਾਰ ਪਜਾਵਨ, ਅਧਿਕ ਇੰਟ ਕੋ ਖਰਚ ਲਗਾਵਨ।
ਬਹੁਤ ਸਾਰੇ ਸਿੱਖ ਆਵੇ ਪਕਾਉਣ ਦੀ ਸੇਵਾ ਕਰਦੇ ਨੇ ਜਿੱਥੇ ਇੱਟਾਂ ਦਾ, ਕਿਉਂਕਿ ਬਹੁਤ ਜ਼ਿਆਦਾ ਖਰਚ ਇੱਟਾਂ ਦੀ ਚੜਾਈ ਹੋਣੀ ਹੈ, ਇੱਟਾਂ ਬਹੁਤ ਸਾਰੀਆਂ ਨੀਹਾਂ ਦੇ ਵਿੱਚ ਹੀ ਬਹੁਤ ਸਾਰੀਆਂ ਸੈਂਕੜੇ ਹਜ਼ਾਰਾਂ ਇੱਟਾਂ ਲੱਗਣੀਆਂ ਨੇ, ਇਸ ਕਰਕੇ ਬਹੁਤ ਸਾਰੀਆਂ ਇੱਟਾਂ ਦੇ ਪੁਜਾਵੇ ਸਿੱਖ ਲਾ ਲਾ ਕੇ ਇੱਟਾਂ ਪਕਾ ਕੇ ਲਿਆਉਂਦੇ ਨੇ।
ਕੋ ਸਿਰ ਤਣੇ ਉਠਾਏ ਚੁੱਲਿਆ ਮੈਂ, ਕਾਰੀਗਰ ਕੇ ਨਿਕਟ ਪੁੱਛਾ ਮੈਂ।
ਕਈ ਸਿੱਖ ਟੋਕਰਿਆਂ ਵਿੱਚ ਭਰ ਭਰ ਕੇ ਇੱਟਾਂ, ਉਦੋਂ ਛੋਟੀਆਂ ਇੱਟਾਂ ਹੁੰਦੀਆਂ ਸਨ, ਉਹ ਇੱਟਾਂ ਭਰ ਭਰ ਕੇ ਟੋਕਰੀਆਂ ਦੇ ਵਿੱਚ फिर सतगुरु जी दे जिथे मिस्त्री कारीगर सेवा कर रहे ने उथे लिया लिया के इट्टा उना दे कोल रखदे ने।
को चूने को लियाए उठाई हर मंदर परदे लगाए।
कोई चूना चुक के लियाउंदा ते चूना श्री हरिमंदर साहब दियां जिथे दीवारां दी चिनाई हो रही है उना दीवारां दे उत्ते लिया के चूना लटांदे ने चूना पाउंदे ने।
सब की सेवा अल्प विसाला जो निष्काम कामना वाला।
सारयां दी सेवा भावे कोई थोड़ी करदा ते भावे कोई बहुती करदा ते भावे कोई निष्काम हो के करदा ते भावे कोई कामना धार के करदा।
लघु अर मैद प्रेम और जैसे श्री सतगुर और जाने तैसे।
भावे कोई छोटा सेवा करदा ते भावे कोई वड्डा आके सेवा करदा है उना दे हिरदयां विच जिहो जिहो जा प्रेम है जिहो जिहो जी भावना है सतगुरु जी सारयां दे अंदर दे प्रेम नू भावना नू जानी जान साहिब जानदे ने। जिहो जिहो जी किसे दी कामना भावना है सब दे अंदर दियां भावनावां सतगुरु गरीब नवाज पातशाह जी जानदे ने।
योग छेम सिखन की करता जन्म मरन को कलमल हरता।
सतगुरु जी कृपा करके अपने सिखां दी कल्याण कर रहे ने। जेदे वल भी वेखदे ने जिहो जी किसे दी भावना हुंदी उहदे मुताबक सतगुरु जी उहदी कामना पूरी करदे। छेम कहिंदे ने कल्याण नूं मुक्ति नूं। सतगुरु जी मुक्ति बख्शदे अपने सिखां नूं और जन्म ते मरण दे वड्डे तों वड्डे दुखां नूं कट के जन्म जन्मांतरां दे कीते होए जिहड़े कलमल कलयुग दे पाप ने उहनां पापां नूं धन गुरु अर्जन साहिब जी हर लैंदे ने।
कृपा करै दासन को हेरै जो कालत है काल कनेरा।
कृपा भरी दृष्टि नाल अपने दासां वल वेखदे ने जिहड़े दास सतगुरां दे दरबार विच बड़ी वड्डी घालणा घाल रहे ने जिहड़े ना दिने आराम करदे ने ना रात नूं आराम करदे ने हर वेले श्री हरिमंदर साहिब दी सेवा विच लगे होए ने उहनां वल सतगुरु जी अपनी कृपा भरी दृष्टि नाल वेखदे हन।
सुंदर सर की बनी सुपान बाही चारों कौन समान।
श्री हरिमंदर साहिब दे चारे पासे जड़ियां सुपान पौड़ियां ने बड़ियां सुंदर बन गईयां ने। चारे पासे दियां चारे बाहियां सरोवर दियां उत्तर दक्षण पूर्व पछम दियां चारे बाहियां बन के बड़ियां सुंदर तैयार हो चुकियां हन।
हरिमंदर की कुर्सी बई परबिति बरखा रुत जग पए।
खालसा जी उधर श्री हरिमंदर साहब दी जिहड़ी कुर्सी जिहड़ी थल्लों सरोवर तों उपर नूं चुक के बनाउणी सी नहीं रख के स्वर्ग द्वारियां बना के ते उपर तक हरिमंदर साहब दी कुर्सी भी बन के तैयार हो गई ते जिन्ने नूं हरिमंदर साहब दी कुर्सी बनी इन्ने नूं उधरों बरसातां दे दिन आ गए उधरों पाव सरुत आ गई बरखा दे दिनां विच उदां इह काम नहीं हुंदे उदों फिर काम रोकना पैंदा। कहिंदे बरसात दे दिन आ गए वर्खा दी रुत आ गई
श्री सतगुर ने ताल बनावा मनो परन को कनियम डावा।
कहिंदे सतगुरु गुरु अर्जन साहब जी ने जिहड़ा सरोवर बनाया ना मानो उस सरोवर नू भरन वास्ते बदल उमड़ के आए होए ने। जिहड़ा सरोवर सतगुरां ने बनाया उहदे विच जल जो चाहीदा सी कहिंदे मानो उस सरोवर नू भरन वास्ते ए बदल आकाश विच उमड़ के आए हन।
कटा कुमंड कर नब मैं आई कवो श्याम सित कब विदताए।
काले रंग दियां कटावां आकाश विच चढ़ के आईयां कदे कालियां शाह हो जांदियां कदे सफेद हो के नजर आउंदियां ने।
निर्मल जल को छोरन करे गुर को रुख लग सर को परे।
बदल नीवे हो के आए ते बदलां दे विचों कहिंदे मींह दियां बूंदां टपकदियां ने। निर्मल जल बदलां विचों वरदा है और वर के गुरु साहिब जी दा रुख लख के सतगुरां जी दी आग्या वल वेख के आकाश विच आए होए बदल भी महाराज जी दी मर्जी अनुसार वरस के सरोवर नूं भर रहे हन।
चुकै मेघ जन लागे अवनी कोखत मदर मदर रुत रमनी।
जेड़ा मेघ आया होया आकाश विच चढ़ के ओ धरती ते चुक चुक के वगदा है चुक चुक के आके पैंदा है ਤੇ ਘੋਖਤ ਮਧਰ ਮਧਰ ਰੁੱਤ ਰਵਨੀ ਬੜੀ ਸੁੰਦਰ ਰੁੱਤ ਹੋ ਗਈ ਹੈ, ਬੜਾ ਸੁੰਦਰ ਮੌਸਮ ਬਣ ਗਿਆ। ਔਰ ਘੁਰ ਘੁਰ ਕਰਕੇ ਸੋਝੀ ਥੋੜੀ ਥੋੜੀ ਆਵਾਜ਼ ਵਿੱਚ ਉਹ ਮੀਂਹ ਦੀਆਂ ਬੂੰਦਾਂ ਜਦੋਂ ਜ਼ਮੀਨ ਤੇ ਪੈਂਦੀਆਂ ਤੇ ਉਹਨਾਂ ਦੀ ਆਵਾਜ਼ ਆਉਂਦੀ ਹੈ,
ਪੂਰਨ ਕਰਿਓ ਉਹਨਾਂ ਕਨ ਕਨ ਸ਼ੋਭਤ ਧਰਿਓ।
ਉਹਨਾਂ ਕਹਿੰਦੇ ਨੇ ਝੁਕ ਝੁਕ ਕੇ ਜਦੋਂ ਮੀਂਹ ਪੈਂਦਾ ਤੇ ਸਾਰੇ ਸਰੋਵਰ ਨੂੰ ਜਲ ਦੇ ਨਾਲ ਪੂਰਨ ਕਰ ਦਿੱਤਾ ਹੈ, ਸਾਰਾ ਸਰੋਵਰ ਮੀਂਹ ਦੇ ਪਾਣੀ ਦੇ ਨਾਲ ਭਰ ਗਿਆ, ਸਾਰਾ ਸਰੋਵਰ ਜਲ ਨਾਲ ਪੂਰਨ ਹੋ ਗਿਆ।
ਸ਼੍ਰੀ ਸਤਿਗੁਰ ਪਰਮਾਰਥ ਰੂਪ ਕਰਿਓ ਬਿਲੋਕਨ ਤਾਲ ਅਨੂਪ।
ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਪਰਮਾਰਥ ਦਾ ਸਰੂਪ ਨੇ, ਤਿਨ੍ਹਾਂ ਨੇ ਸਰੋਵਰ ਵੱਲ ਵੇਖਿਆ, ਸਰੋਵਰ ਭਰਿਆ ਹੋਇਆ, ਮੀਂਹ ਪੈ ਕੇ ਹਟਿਆ, ਮੀਂਹ ਦੇ ਨਾਲ ਸਾਰਾ ਸਰੋਵਰ ਤਾਲ ਜਲ ਨਾਲ ਭਰਿਆ ਹੋਇਆ।
ਸੰਗਤ ਸੰਗ ਸਿੱਖ ਸਮਦਾਈ ਹੇਰ ਹੇਰ ਕਰ ਸਭ ਹਰ ਖਾਏ।
ਸੰਗਤ ਸੀ ਸਿੱਖ ਸਨ ਸਭ ਵੇਖ ਵੇਖ ਕੇ ਬੜੇ ਪ੍ਰਸੰਨ ਹੋਏ, ਸਰੋਵਰ ਜਲ ਨਾਲ ਪੂਰਿਆ ਗਿਆ, ਸਾਰੀ ਸੰਗਤ ਵੇਖ ਵੇਖ ਕੇ ਬੜੀ ਪ੍ਰਸੰਨ ਹੋਈ ਕਿ ਸਾਡੀ ਕੀਤੀ ਹੋਈ ਸੇਵਾ ਸਫਲੀ ਹੋ ਗਈ ਹੈ।
ਅਤਿ ਸ਼ੋਭਾ ਚਾਰੋ ਦਿਸ਼ਮਾਈ ਕਰਦਮ ਬਿਨ ਠਹਿਰਿਓ ਜਲ ਤਾਈ।
ਬੜੀ ਸ਼ੋਭਾ ਚਾਰੇ ਪਾਸੇ ਸਰੋਵਰ ਦੇ ਚਿੱਕੜ ਤੋਂ ਬਿਨਾਂ ਪਾਣੀ ਠਹਿਰ ਗਿਆ, ਪੌੜੀਆਂ ਤੇ ਬਣ ਚੁੱਕੀਆਂ ਸੀ ਚਾਰੇ ਪਾਸੇ, ਇਸ ਕਰਕੇ ਪੌੜੀਆਂ ਤੱਕ ਜਲ ਆ ਗਿਆ, ਚਿੱਕੜ ਨਹੀਂ ਹੈ। ਚਿੱਕੜ ਤੋਂ ਬਿਨਾਂ ਨਿਰਮਲ ਜਲ, ਬੜਾ ਹੀ ਸਵੱਛ ਜਲ ਸਰੋਵਰ ਵਿੱਚ ਭਰਿਆ ਹੋਇਆ।
ਆਏ ਸੰਗਤਾ ਸੁਣ ਸੁਣ ਬ੍ਰਿੰਦ ਮਜਤ ਨਿਤ ਬ੍ਰਤ ਲੈਤ ਆਨੰਦ।
ਆਈਆਂ ਸੰਗਤਾਂ ਸੁਣ ਸੁਣ ਕੇ ਕਿ ਸਰੋਵਰ ਦੇ ਵਿੱਚ ਇਸ਼ਨਾਨ ਦਾ ਬੜਾ ਵੱਡਾ ਮਹਾਤਮ ਹੈ, ਇੱਥੇ ਪਿੰਗਲਾ ਵੀ ਠੀਕ ਹੋਇਆ, ਇੱਥੇ ਕਾਂ ਵੀ ਨਹਾ ਕੇ ਹੰਸ ਬਣੇ ਨੇ, ਸਤਿਗੁਰਾਂ ਦੇ ਪਾਵਨ ਸਰੋਵਰ ਦੀ ਮਹਿਮਾ ਜਾਣ ਜਾਣ ਕੇ ਬਹੁਤ ਸਾਰੇ ਸਿੱਖ ਆ ਕੇ ਸਰੋਵਰ ਚ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਹਿ ਕੇ ਚੁੱਭੇ ਲਾਣ ਲੱਗੇ ਹਨ।
ਜਨਮ ਜਨਮ ਕੇ ਸੰਚਿਤ ਪਾਪੋ ਸਰ ਇਸ਼ਨਾਨ ਤੇ ਕੀਨਤ ਖਾਪੋ।
ਜਨਮ ਜਨਮਾਂਤਰਾਂ ਦੇ ਇਕੱਠੇ ਕੀਤੇ ਹੋਏ ਪਾਪ ਸਰੋਵਰ ਚ ਇਸ਼ਨਾਨ ਕਰਦੇ ਹੀ ਲੱਥ ਜਾਂਦੇ ਨੇ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਕੀਤੇ ਹੋਏ ਪਾਪ ਸਰੋਵਰ ਚ ਇਸ਼ਨਾਨ ਕਰਦਿਆਂ ਨਿਵਿਰਤ ਹੋ ਜਾਂਦੇ ਹਨ।
ਕਰੈ ਪਰਕਰਮਾ ਫਿਰ ਚੋਂ ਫੇਰੇ ਸ਼ਬਦ ਪਠੈ ਫਲ ਪਾਏ ਕਨੇਰੇ।
ਇਸ਼ਨਾਨ ਕਰਕੇ ਫਿਰ ਚਾਰੇ ਪਾਸੇ ਸਰੋਵਰ ਦੇ ਫਿਰ ਕੇ ਪਰਕਰਮਾ ਕਰਦੇ ਸਿੱਖ ਤੇ ਨਾਲ ਗੁਰਬਾਣੀ ਦਾ ਕੀਰਤਨ ਕਰਦੇ, ਸ਼ਬਦਾਂ ਦਾ ਗਾਇਨ ਕਰਦੇ ਹਨ, ਸ਼ਬਦ ਚੌਂਕੀ ਕੱਢਦੇ ਹਨ।
ਕਰੈ ਕਾਮਨਾ ਤਛਿਨ ਪਾਵੈ ਕੈਤ ਸ਼ਲਾਘਾ ਧਾਮਨ ਜਾਵੈ।
ਜਿਹੜੀ ਵੀ ਕਾਮਨਾ ਕਰਕੇ ਆਉਂਦੇ ਤਤਛਿਨ ਕਾਮਨਾ ਪੂਰੀ ਹੋ ਜਾਂਦੀ ਹੈ। ਔਰ ਮਹਾਰਾਜ ਜੀ ਦੀ ਸ਼ਲਾਘਾ ਕਰਦੇ, ਸਤਿਗੁਰਾਂ ਦੀ ਉਪਮਾ ਕਰਦੇ ਆਪਣੇ ਘਰਾਂ ਨੂੰ ਵਾਪਸ ਸਿੱਖ ਮੁੜਦੇ ਨੇ।
ਜੈ ਸਿੱਖ ਸੰਗਤ ਕੋ ਹੋਏ ਮੇਲਾ ਸਤਤ ਸੁਣਾਏ ਸੋ ਤਾਲ ਸੁਹੇਲਾ।
ਜਿੱਥੇ ਵੀ ਜਾ ਕੇ ਫਿਰ ਸੰਗਤ ਦਾ ਮੇਲ ਹੁੰਦਾ ਹੈ, ਸੰਗਤ ਫਿਰ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਮਹਿਮਾ ਹੀ ਕਰਦੇ, ਅੰਮ੍ਰਿਤਸਰ ਸਾਹਿਬ ਦੀ ਮਹਿਮਾ ਹੋਰ ਸਿੱਖਾਂ ਨੂੰ ਕਰਕੇ ਸਿੱਖ ਸੁਣਾਉਂਦੇ ਨੇ, ਕਹਿੰਦੇ ਸਰੋਵਰ ਬੜਾ ਸੁੰਦਰ ਬਣਿਆ ਹੈ।
ਅਤਿ ਰਮਣੀਕ ਬਣੀ ਜੇ ਸ਼ੋਭਾ ਦੇਖਤ ਜਿਸੈ ਨਕੇ ਬਨ ਲੋਭਾ।
ਬੜੀ ਸੁੰਦਰ ਸ਼ੋਭਾ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਬਣੀ ਹੈ, ਐਸਾ ਕੌਣ ਹੈ ਜਿਹੜਾ ਸ੍ਰੀ ਅੰਮ੍ਰਿਤਸਰ ਸਰੋਵਰ ਨੂੰ ਜਾ ਕੇ ਵੇਖੇ ਤੇ ਉਹਦਾ ਮਨ ਲੁਭਾਏ ਮਾਨ ਨਾ ਹੋਵੇ, ਉਹਦਾ ਮਨ ਖਿੱਚਿਆ ਨਾ ਜਾਵੇ।
ਆਪ ਸਤਿਗੁਰੂ ਕਾਰ ਕਰਾਵੈ ਮਜਨ ਕੋ ਫਲ ਕਨੋ ਸੁਣਾਵੈ।
ਸਤਿਗੁਰੂ ਜੀ ਆਪ ਸਰੋਵਰ ਦੀ ਸੇਵਾ ਕਰਾਉਂਦੇ ਨੇ ਔਰ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਦਾ ਮਹਾਤਮ ਫਲ ਗੁਰੂ ਅਰਜਨ ਸਾਹਿਬ ਜੀ ਆਪਣੀ ਰਸਨਾ ਤੋਂ ਸੰਗਤ ਨੂੰ ਆਪ ਦੱਸਦੇ ਨੇ।
ਪਸਰਿਓ ਸੁਜਾਤ ਦੇਸ਼ ਪਰਦੇਸ਼ ਸੁਣ ਸੁਣ ਆਵੈ ਸਿੱਖ ਵਿਸ਼ੇਸ਼।
ਦੇਸਾਂ ਪਰਦੇਸਾਂ ਵਿੱਚ ਸਤਿਗੁਰਾਂ ਦੇ ਇਸ ਪਾਵਨ ਸਰੋਵਰ ਦਾ ਸੁਜਸ ਪਸਰਿਆ ਹੈ, ਸਤਿਗੁਰਾਂ ਦੇ ਪਾਵਨ ਸਰੋਵਰ ਦੀ ਆਭਾ ਵਡਿਆਈ ਦੇਸਾਂ ਪਰਦੇਸਾਂ ਵਿੱਚ ਪਸਰੀ ਹੈ।
ਇੱਕ ਦਰਸ਼ਨ ਕੀ ਕਾਂਖਾ ਕਨੀ ਦੁਤੀਏ ਸਰ ਕੀ ਉਸਤਤ ਸੁਣੀ।
ਇੱਕ ਤਾਂ ਸਿੱਖਾਂ ਦੇ ਮਨਾਂ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਕੰਖ ਹੈ, ਦੂਜੀ ਸਿੱਖਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਮਹਿਮਾ ਸੁਣੀ ਹੈ, ਇਸ ਕਰਕੇ ਸਿੱਖ ਵੀ ਉਮੜ ਉਮੜ ਕੇ ਆਪਣੇ ਘਰਾਂ ਵਿੱਚੋਂ सारे कम्मा धंधिया दा त्याग करके गुरु दरबार विच आ रहे ने।
चित मैं चौंपे अधिक की कांखा कनी दुतिये सर की उस्तद सुनी। चित मैं चौंप अधिक कर आवे सर शनान कर उर अर खावे।
बड़े चाओ नाल सिख चल के आउंदे ने श्री अमृतसर सरोवर विच आ के शनान करके अपना आप निर्मल करदे ने और अपने मन दियां कामनावां पूर्ण करदे ने।
दरसे सतगुर को सुख पाए अनक भांत को सुजात सुनाए।
और आके सतगुरां दे दर्शन करदे ने और सतगुरु गुरु अर्जन साहब जी दा अनक प्रकार नाल सुजस गायन करदे महाराज जी दी उपमा गायन करदे हन।
जग सागर दुष्टर बददारन तिस्ते अपने दासी उबारन।
कहंदे सतगुरु जी ए जग बड़ा दुष्टर है, एदे तो संसार समुंदर तो तरना बड़ा औखा है, पर महाराज तुसी कृपा करके अपने दासा नू अपने सेवका नू अपने जना नू इस भव सागर तो बांह फड़ के तार दे हो।
करियो सबन पर बड़ी उपकारा तन तन गुरु सिख दा तारा।
ए सतगुरु जी आप जी ने अपने सिखा ते बड़ा बड़ा उपकार कीता। हे गुरु अर्जन साहब तुसी तन हो, हे गुरु अर्जन साहब तुसी तन हो, तन हो सिखा नू दाता देन वाले दतार जी तुसी तन हो।
इतिहादक जस जग मैं भयो चून धून चगून होए नित नयो।
इस तरह सतगुरां दा सुजस सारे जगत विच घर घर नगर नगर हो रहा है। दिन प्रति दिन सतगुरां दा सुजस दूना चौना हो के नेता प्रति वद रहा है, फैल रहा है, पसर रहा है।
कितक काल सर में जल रहे बोरो सोख सरब ने लयो।
खालसा जी कुछ समा ता अमृतसर सरोवर विच पानी रहा, परमेश्वर वालों कला एहो जी वरती के थोड़ा समा जल टिकया रहा कुछ दिन, फिर धरती ने थल्यो पानी सोखना शुरू कर दिता। अमृतसर सरोवर थल्ले जड़ी धरती है ओ धरती ने सरोवर दे जल नू सोख लिया।
श्री अर्जन के ठीक सिख सारे संभरम युत कर जोरी उचारे।
सिख बड़े भरम च पए ते गुरु अर्जन साहब दे कोल आके सिख बेनती करके कहन लगे।
ए तालन मैं दोष माना महानीर सोखे जिस ताना।
कहन लगे महाराज जी आम करके बहुत सारे सरोवरां विच बड़ा बड़ा दोष हुंदा है के ओदे विच पानी इकट्ठा करके रखी दा ते ओ सरोवर दा जिहड़ा पानी है ਉਹ ਸਰੋਵਰ ਦੀ ਧਰਤੀ ਸੋਖ ਜਾਂਦੀ ਹੈ। ਆਮ ਕਰਕੇ ਕਈ ਥਾਵਾਂ ਤੇ ਇਹੋ ਜਿਹੇ ਤਲਾਬਾਂ ਵਿੱਚ ਬੜੀ ਵੱਡੀ ਕਮੀ ਆਉਂਦੀ ਹੈ।
ਬਨਿਓ ਬਨਾਇਓ ਨਿਸ਼ਵਲ ਹੋਏ ਬੀਚ ਨਾ ਠਹਿਰ ਸਕੇ ਜਲ ਜੋਏ।
ਬਣੇ ਬਣਾਏ ਸਰੋਵਰ ਇਸ ਤਰ੍ਹਾਂ ਨਿਸ਼ਫਲ ਹੋ ਜਾਂਦੇ ਨੇ ਕਿਉਂਕਿ ਪਾਣੀ ਨੀ ਠਹਿਰਦਾ। ਸਰੋਵਰ ਬਣਾਇਆ ਜਾਂਦਾ ਵੀ ਵਿੱਚ ਪਾਣੀ ਠਹਿਰੇ, ਪਰ ਜੇ ਸਰੋਵਰ ਹੀ ਪਾਣੀ ਸੋਖ ਜੇ ਸਾਰਾ ਤੇ ਮਹਾਰਾਜ ਜੀ ਫਿਰ ਸਾਰੀ ਕੀਤੀ ਹੋਈ ਸੇਵਾ ਨਿਸ਼ਫਲ ਚਲੀ ਜਾਂਦੀ ਹੈ।
ਕਿਤਕ ਤਲ ਰੇ ਸੁਪਾਂਤ ਬਿਨ ਜਲ ਤੇ ਸੁਕੇ ਗਿਰ ਜਾਤ।
ਇਹਦਾ ਮਹਾਰਾਜ ਜੀ ਪਤਾ ਨੀ ਕਿੰਨੇ ਕ ਸਰੋਵਰ ਇਸੇ ਤਰ੍ਹਾਂ ਸੁੱਕ ਗਏ ਨੇ। ਉਹਨਾਂ ਦੀ ਥੱਲੋਂ ਧਰਤੀ ਇਹੋ ਜਿਹੀ ਹੁੰਦੀ ਹੈ ਕਿ ਉਹ ਪਾਣੀ ਸੁੱਕ ਜਾਂਦੀ। ਜਿੱਥੇ ਰੇਤਲੀ ਧਰਤੀ ਹੁੰਦੀ ਉਹ ਪਾਣੀ ਛੇਤੀ ਪੀ ਜਾਂਦੀ, ਰੇਤਲੀ ਧਰਤੀ ਤੇ ਪਾਣੀ ਬਹੁਤਾ ਸਮਾਂ ਨੀ ਟਿਕਦਾ। ਮਹਾਰਾਜ ਇਹ ਸਰੋਵਰਾਂ ਦੀ ਖਾਮੀ ਹੁੰਦੀ ਹੈ, ਬਹੁਤ ਸਾਰੇ ਸਰੋਵਰਾਂ ਵਿੱਚ ਇਸ ਤਰ੍ਹਾਂ ਦੀ ਕਮੀ ਵੇਖਣ ਵਿੱਚ ਆਈ ਹੈ।
ਮਹਾ ਬਿਗਨ ਇਹ ਤਾਲਨ ਕੇਰਾ ਜੋ ਰਾਵਰ ਕੇ ਸਰ ਮੈਂ ਹੀਰਾ।
ਮਹਾਰਾਜ ਜੀ ਬਹੁਤ ਸਾਰੇ ਸਰੋਵਰਾਂ ਵਿੱਚ ਕਮੀ ਹੁੰਦੀ ਤੇ ਇਹ ਕਮੀ ਅੰਮ੍ਰਿਤਸਰ ਸਰੋਵਰ ਵਿੱਚ ਵੀ ਮਹਾਰਾਜ ਜੀ ਵੇਖਣ ਚ ਆ ਰਹੀ ਹੈ, ਕਿਉਂਕਿ ਅੰਮ੍ਰਿਤਸਰ ਸਰੋਵਰ ਦਾ ਵੀ ਸਾਰਾ ਪਾਣੀ ਧਰਤੀ ਨੇ ਸੋਖ ਲਿਆ।
ਨਹੀਂ ਉਪਾਏ ਇਸ ਦੋਸ਼ ਮਿਟਾਵਨ ਜਿਸ ਤੇ ਹੋਏ ਨੀਰ ਠਹਿਰਾਵਨ।
ਮਹਾਰਾਜ ਦਾ ਕੋਈ ਉਪਾਅ ਹੋਰ ਕੋਈ ਨਜ਼ਰ ਨਹੀਂ ਆਉਂਦਾ, ਸਿਆਣਿਆਂ ਨੂੰ ਵੀ ਨਜ਼ਰ ਨਹੀਂ ਆਉਂਦਾ ਜਿਹਦੇ ਨਾਲ ਸਰੋਵਰ ਵਿੱਚ ਪਾਣੀ ਨੂੰ ਟਿਕਾਇਆ ਜਾ ਸਕੇ।
ਰਾਵਰ ਸਰਵ ਰੀਤ ਸਮਰੱਥ ਜਗ ਸਿਰਜਨ ਪੰਨਣ ਤੁਮ ਹੱਥ।
ਮਹਾਰਾਜ ਜੀ ਤੁਸੀਂ ਸਰਬ ਰੀਤੀਆਂ ਕਰਕੇ ਸਮਰੱਥ ਹੋ, ਜਗ ਨੂੰ ਭੰਨ ਕੇ ਬਣਾਉਣ ਵਾਲੇ ਹੋ, ਜੋ ਚਾਹੇ ਮਰਜ਼ੀ ਕਰ ਸਕਦੇ, ਸਮੱਸਿਆ ਦਾ ਸਮਾਧਾਨ ਵੀ ਹੁਣ ਤੁਸੀਂ ਕੱਢੋ।
ਸੁਣ ਸਿੱਖਣ ਤੇ ਸਤਿਗੁਰ ਪੂਰੇ ਮੁਖਤੇ ਪਾਖੇ ਬਚਰੂਰੇ।
ਇਹ ਸੁਣ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਬੋਲੇ, ਸਿੱਖਾਂ ਨੂੰ ਕਹਿਣ ਲੱਗੇ,
ਰਾਵਰ ਸਗਲ ਰੀਤ ਸਮਰੱਤ, ਪੰਨਣ ਕਣਨ ਆਪ ਹੱਥ, ਇਸ ਤਲਾਬ ਕੋ ਤ੍ਰਿਪਤ ਨਾ ਹੋਈ, ਰੀਤ ਛੁਦਾ ਸਰ ਸਮਸਰ ਜੋਈ।
ਮਹਾਰਾਜ ਜੀ ਕਹਿਣ ਲੱਗੇ, ਭਾਈ ਸਿੱਖੋ, ਇਹ ਸਰੋਵਰ ਹਾਲੇ ਤ੍ਰਿਪਤ ਨਹੀਂ ਹੋਇਆ, ਇਹ ਸਰੋਵਰ ਨੂੰ ਤ੍ਰਿਪਤੀ ਦੀ ਲੋੜ ਹੈ, ਇਹਦੀ ਜਿਹੜੀ ਜਗ੍ਹਾ ਹੈ ਉਹਨੂੰ ਤ੍ਰਿਪਤੀ ਦੀ ਲੋੜ ਹੈ, ਉਹਨੂੰ ਤ੍ਰਿਪਤ ਕਰਨਾ ਪਵੇਗਾ, ਉਹਦੀ ਭੁੱਖ ਦੂਰ ਕਰਨੀ ਪਵੇਗੀ।
ਸਰ ਸੰਤੋਖ ਥਾਨ ਜਿਸ ਪਾਵਨ, ਤੈ ਕੀ ਕਰੋ ਕਰ ਇਤ ਲਿਆਵਨ।
ਕਹਿਣ ਲੱਗੇ, ਸਿੱਖੋ, ਏਦਾਂ ਕਰੋ, ਜਿੱਥੇ ਸੰਤੋਖ ਸਰ ਸਰੋਵਰ ਹੈ ਨਾ, ਸੰਤੋਖ ਸਰ ਸਰੋਵਰ ਵਾਲੀ ਜਿਹੜੀ ਮਿੱਟੀ ਹੈ, ਉਹ ਮਿੱਟੀ ਪੁੱਟ ਕੇ ਲਿਆ ਕੇ ਅੰਮ੍ਰਿਤਸਰ ਸਰੋਵਰ ਵਿੱਚ ਸਾਰੇ ਪਾਸੇ ਫੈਲਾ ਦਿਓ।
ਜਿਸ ਮ੍ਰਿਤਕਾ ਤੇ ਹੋਏ ਸੰਤੋਸ਼, ਸਕਲ ਬਿਨਾਸੈ ਤ੍ਰਿਸ਼ਨਾ ਦੋਸ਼।
ਸੰਤੋਖ ਸਰ ਸਰੋਵਰ ਦੀ ਮਿੱਟੀ ਲਿਆ ਕੇ ਜਦੋਂ ਤੁਸੀਂ ਸਰੋਵਰ ਚ ਵਿਛਾ ਦਿਓਗੇ ਤੇ ਇਹ ਸਰੋਵਰ ਵੀ ਤ੍ਰਿਪਤ ਹੋ ਜਾਏਗਾ, ਇਹਦੇ ਚ ਵੀ ਸੰਤੋਖ ਆ ਜਾਏਗਾ। ਕਹਿਣ ਦਾ ਮਤਲਬ ਸੀ ਕਿ ਅੰਮ੍ਰਿਤਸਰ ਸਰੋਵਰ ਦੀ ਮਿੱਟੀ ਰੇਤਲੀ ਸੀ, ਸੰਤੋਖ ਸਰ ਸਰੋਵਰ ਦੀ ਮਿੱਟੀ ਚੀਕਣੀ ਸੀ, ਉਹ ਚੀਕਣੀ ਮਿੱਟੀ ਲਿਆ ਕੇ ਜਦੋਂ ਉੱਤੇ ਪਸਾਰ ਦਿਆਂਗੇ, ਖਲਾਰ ਦਿਆਂਗੇ, ਫਿਰ ਉਹਦੇ ਤੇ ਪਾਣੀ ਜਿਹੜਾ ਹੈ ਉਹ ਟਿਕ ਸਕਦਾ ਹੈ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਉਥੋਂ ਮਿੱਟੀ ਲਿਆ ਕੇ ਸੰਤੋਖ ਸਰ ਚੋਂ ਇਸ ਅੰਮ੍ਰਿਤਸਰ ਸਰੋਵਰ ਵਿੱਚ ਲਿਆ ਕੇ ਪਾ ਦਿਓ।
ਬਿਰਦ ਆਦਿਕ ਸਿੱਖ ਸਗਰੇ ਜਾਵੇ, ਇੱਕ ਵਾਰ ਜੇ ਤੱਕ ਤਰ ਲਿਆਵੇ।
ਮਹਾਰਾਜ ਜੀ ਕਹਿੰਦੇ, ਬਾਬਾ ਬੁੱਢਾ ਸਾਹਿਬ ਆਦਿਕ ਜਿੰਨੇ ਸਿੱਖ ਹੋ ਤੁਸੀਂ ਸਾਰੇ ਜਾਓ, ਸਾਰੇ ਜਾ ਕੇ ਇੱਕ ਵਾਰ ਵਿੱਚ ਜਿੰਨੀਆਂ ਜਿੰਨੀਆਂ ਟੋਕਰੀਆਂ ਮਿੱਟੀ ਦੀਆਂ ਭਰ ਕੇ ਤੁਸੀਂ ਚੁੱਕ ਕੇ ਲਿਆ ਸਕਦੇ ਹੋ, ਉਹ ਸੰਤੋਖ ਸਰ ਸਰੋਵਰ ਤੋਂ ਲਿਆ ਕੇ ਇੱਥੇ ਪਾਵੋ।
ਸ੍ਰੀ ਅੰਮ੍ਰਿਤ ਸਰ ਮੈਂ ਸਭ ਪਾਵੋ, ਕਿਉਂ ਦਿਓ ਸੰਤੋਸ਼ ਜਲ ਕੋ ਠਹਿਰਾਵੋ।
ਜਦੋਂ ਤੁਸੀਂ ਮਿੱਟੀ ਲਿਆ ਕੇ ਅੰਮ੍ਰਿਤਸਰ ਸਰੋਵਰ ਚ ਪਾਓਗੇ, ਸਰੋਵਰ ਚ ਸੰਤੋਸ਼ ਆ ਜਾਏਗਾ, ਔਰ ਇਹਦੇ ਵਿੱਚ ਵੀ ਪਾਣੀ ਟਿਕ ਜਾਏਗਾ, ਪਾਣੀ ਧਰਤੀ ਸੋਖਣ ਨਹੀਂ ਲੱਗੀ।
ਸੁਣ ਸਤਿਗੁਰ ਕੇ ਵਾਕ ਸੁਆਏ, ਸਿੱਖੀ ਕਤਰ ਪਏ ਸਮਦਾਏ।
ਇਹ ਸੁਣ ਕੇ ਸਤਿਗੁਰਾਂ ਦੇ ਬਚਨ, ਸਾਰੀ ਸੰਗਤ ਇਕੱਠੀ ਹੋਈ, ਸਾਰੇ ਸਿੱਖ ਇੱਕ ਥਾਂ ਤੇ ਇਕੱਠੇ ਹੋਏ।
ਮਿਲ ਸੰਤੋਖ ਸਰ ਸਭ ਗਏ, ਤੈ ਕੀ ਮਿਤਕਾ ਲਿਆਵਤ ਪਏ।
ਸਾਰੇ ਸਿੱਖ ਗਏ ਸੰਤੋਖ ਸਰ ਸਰੋਵਰ ਚ ਜਾ ਕੇ ਖੁਦਾਈ ਕਰਕੇ, ਉਥੋਂ ਮਿੱਟੀ ਪੁੱਟ ਪੁੱਟ ਕੇ ਸਿੱਖ ਲਿਆਉਣ ਲੱਗੇ।
ਜਿਤ ਕਤਾਲ ਅੰਤਰ ਬਿਸਤਾਰਾ, ਤਰ ਹਰਿਮੰਦਰ ਚੌਂਦੀ ਚ ਸਾਰਾ।
ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਜਿੱਥੇ ਜਿੱਥੇ ਸਰੋਵਰ ਬਣਿਆ ਹੋਇਆ, ਉਥੇ ਉਥੇ ਸਾਰੀ ਮਿੱਟੀ ਜਿਹੜੀ ਆ ਉਹ ਸਿੱਖਾਂ ਨੇ ਪਸਾਰ ਦਿੱਤੀ, ਮਿੱਟੀ ਪਾ ਦਿੱਤੀ ਹੈ।
ਸਿਤਕਾ ਸਕਲ ਥਾਨ ਪਸਵਰਾਈ, ਸਤਿਗੁਰ ਕਹਿ ਕਰ ਸਭ ਬਿਥਰਾਏ।
ਸਾਰੀਆਂ ਥਾਵਾਂ ਤੇ ਮਿੱਟੀ ਪਾ ਦਿੱਤੀ, ਮਹਾਰਾਜ ਜੀ ਨੇ ਆਪ ਕਹਿ ਕਹਿ ਕੇ ਸਾਰੀ ਮਿੱਟੀ ਜਿਹੜੀ ਹੈ ਉਹ ਸਾਰੇ ਸਰੋਵਰ ਵਿੱਚ ਖਿਲਾਰੀ ਹੈ।
ਬੋਰ ਨੀਰ ਸ਼ੁਸ਼ਕਿਓ ਨੈ ਕਵੈ, ਪੂਰਨ ਰਿਓ ਭਰਿਓ ਜਲ ਸਵੈ।
ਮੁੜ ਕੇ ਫੇਰ ਮੀਂਹ ਪਿਆ ਤੇ ਸਾਰਾ ਪਾਣੀ ਉਹਦੇ ਵਿਚ ਹੀ ਰਿਹਾ, ਮੁੜ ਕੇ ਪਾਣੀ ਸਰੋਵਰ ਚ ਸੁੱਕਿਆ ਨਹੀਂ। ਜਦੋਂ ਸੰਤੋਖ ਸਰ ਸਰੋਵਰ ਦੀ ਮਿੱਟੀ ਲਿਆ ਕੇ ਪਾਈ, ਉਹਦੇ ਨਾਲ ਸੰਤੋਖ ਆ ਗਿਆ, ਮਾਨੋ ਸੰਤੋਖ ਦਾ ਮੇਲ ਹੋ ਗਿਆ, ਤੇ ਕਹਿੰਦੇ ਮੁੜ ਕੇ ਪਾਣੀ ਕਦੇ ਨੀ ਸੁੱਕਿਆ।
ਸਿੱਖ ਸੰਗਤ ਸਮਦਾਏ ਆਨੰਦ, ਮਜਤ ਕਲ ਮਲ ਹਤੈ ਬਿਲੰਦ।
ਬਹੁਤ ਸਾਰੀਆਂ ਸਿੱਖ ਸੰਗਤਾਂ ਦਾ ਸਮੁਦਾਇ ਆ ਕੇ ਇਸ਼ਨਾਨ ਕਰਦਾ, ਜਿਹੜੇ ਇਸ਼ਨਾਨ ਕਰਦੇ ਨੇ ਉਹਨਾਂ ਦੇ ਕੀਤੇ ਹੋਏ ਕਲਮਲ ਪਾਪ ਸਭ ਨਿਵਿਰਤ ਹੋ ਜਾਂਦੇ ਨੇ। ਐਸੇ ਸੋਹਣੇ ਪਾਵਨ ਤਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰਚਨਾ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਗਰੀਬ ਨਵਾਜ ਸਾਹਿਬ ਨੇ ਕੀਤੀ ਹੈ। ਮਹਾਰਾਜ ਜਿਵੇਂ ਹੋਰ ਅੰਮ੍ਰਿਤਸਰ ਸਾਹਿਬ ਨਗਰ ਨੂੰ ਵਧਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।